ਉਹਦੇ ਨਾਲ ਜੋ ਸਰਦੀ ਦੂਰ ਹੁੰਦੀ ਹੈ, ਇਹ ਇੱਕ ਵੱਖਰੀ ਬਾਤ ਹੈ। ਪਰ ਜਿਹੜੀ ਮਾਤਾ ਦੇ ਜਿਸਮ ਦਾ ਨਿੱਘ ਹੈ, ਉਹਦੇ ਵਿੱਚ ਮਮਤਾ ਦੀਆਂ ਕਿਰਨਾਂ, ਉਸ ਨਿੱਘ ਦੇ ਵਿੱਚ ਕੋਈ ਸਵਾਦ ਵੱਖਰਾ ਹੈ। ਬੱਚੇ ਨੂੰ ਮਾਤਾ ਦੀ ਗੋਦ ਵਿੱਚ ਜੋ ਜਿਸਮ ਦਾ ਨਿੱਘ ਮਿਲ ਰਿਹਾ ਹੈ, ਇਹਦਾ ਕੋਈ ਅੱਖਰਾਂ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ। ਦੂਸਰਾ, ਮਾਤਾ ਦੇ ਜਿਸਮ ਤੋਂ ਬੱਚੇ ਨੂੰ ਅੰਮ੍ਰਿਤ ਪ੍ਰਾਪਤ ਹੁੰਦਾ ਹੈ, ਜੋ ਬੱਚੇ ਦਾ ਜੀਵਨ ਆਧਾਰ ਹੈ। ਇਹ ਦੋ ਪ੍ਰਤੱਖ ਲਾਭ ਸੰਸਾਰ ਦੇ ਬੱਚੇ ਨੂੰ ਸੰਸਾਰ ਦੀ ਮਾਂ ਤੋਂ ਹਨ, ਜਿਹਦੇ ਨਾਲ ਬੱਚਾ ਪਲ ਰਿਹਾ, ਜਵਾਨ ਹੋ ਰਿਹਾ, ਵੱਡਾ ਹੋ ਰਿਹਾ। ਇਸੇ ਤਰ੍ਹਾਂ ਉਮਰ ਦੇ ਵਿੱਚ ਭਾਵੇਂ ਕੋਈ 100 ਵਰਿਆਂ ਦਾ ਬੁੱਢਾ ਹੋਵੇ, ਗੁਰੂ ਨਾਨਕ ਦੇ ਘਰ ਵਿੱਚ ਜਿੰਨੀ ਦੇਰ ਤੱਕ ਉਹਦੀ ਮੱਤ ਸਿਆਣੀ ਨਹੀਂ, ਉਹਦੀ ਮੱਤ ਛੋਟੀ ਹੈ, ਉਹ ਗੁਰੂ ਨਾਨਕ ਦਾ ਬੱਚਾ ਹੀ ਹੈ। ਗੁਰੂ ਨਾਨਕ ਦੀ ਗੋਦ ਕੀ ਹੈ? ਸਤਸੰਗਤ। ਸਤਸੰਗਤ ਦੇ ਅੰਦਰ ਰਹਿਣ ਦਾ ਹੀ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਗੁਰੂ ਨਾਨਕ ਦੀ ਗੋਦ ਹੈ। ਗੁਰੂ ਨਾਨਕ ਦੀ ਗੋਦ ਵਿੱਚ ਸ਼ਾਂਤੀ ਦਾ ਨਿੱਘ ਹੈ। ਗੁਰੂ ਨਾਨਕ ਦੀ ਗੋਦ ਵਿੱਚ ਬਾਣੀ ਦੇ ਬ੍ਰਹਮਾਨੰਦ ਅੱਖਰਾਂ ਦਾ ਜਿਹੜਾ ਸਿਧਾਂਤ ਹੈ, ਇਹ ਸਿੱਖ ਬੱਚੇ ਦੀ ਖੁਰਾਕ ਹੈ। ਇਹਦੇ ਸਿਰ ਤੇ ਸਿੱਖੀ ਦਾ ਜਿਸਮ ਵੱਧਦਾ ਹੈ, ਪ੍ਰਫੁੱਲਤ ਹੁੰਦਾ, ਜਵਾਨ ਹੁੰਦਾ ਹੈ। ਵਾਹਿਗੁਰੂ ਪਰਮੇਸ਼ਵਰ ਦਾ ਸ਼ੌਕ ਲੱਗਣਾ, ਭਗਤੀ ਕਰਨ ਦਾ, ਇਹ ਸਿੱਖ ਬੱਚੇ ਦੀ ਜਵਾਨ ਉਮਰ ਹੈ, ਯੁਵਾ ਅਵਸਥਾ। ਇਸੇ ਤਰ੍ਹਾਂ ਸਾਧ ਸੰਗਤ, ਗੁਰੂ ਨਾਨਕ ਮਿਹਰ ਕਰੇ ਆਪਣੀ ਗੋਦ ਵਿੱਚ ਆਪਣੇ ਸਿੱਖ ਬੱਚਿਆਂ ਨੂੰ ਪਿਆਰ ਦੇ ਨਾਲ ਬਿਠਾ ਕੇ ਗੁਰਬਾਣੀ ਦੇ ਜਿਸਮ ਦੇ ਵਿੱਚੋਂ ਅੰਮ੍ਰਿਤ ਰੂਪ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੋ, ਸਤਿਗੁਰ ਕਾ ਦਰਸ਼ਨ ਪਾਏ। ਸੋ ਆਓ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਇਸੇ ਕਰਕੇ ਮੰਨੇ ਹੈ, ਜੋ ਗੁਰਸਿੱਖਾਂ ਨੂੰ ਬਾਣੀ ਦਾ ਖਜ਼ਾਨਾ ਸਤਿਗੁਰੂ ਮਹਾਰਾਜ ਨੇ ਦਿੱਤਾ ਹੈ, ਸੰਸਾਰ ਦੇ ਕਿਸੇ ਧਰਮ ਵਿੱਚ ਐਸਾ ਮਿੱਠਾ ਅਤੇ ਪਿਆਰਾ ਰਸਦਾਇਕ ਨਿੱਗਰ ਉਪਦੇਸ਼ ਨਹੀਂ ਹੈ। ਮਨ ਵਿਰਤੀਆਂ ਇਕਾਗਰ ਕਰੋ, ਚੱਲਦੀ ਹੋਈ ਲੜੀਵਾਰ ਕਥਾ 1388 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੈ, ਪਿੱਛੇ 6 ਸਵਈਏ ਹੋ ਚੁੱਕੇ ਹਨ। 7ਵੇਂ ਸਵਈਏ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਰਸਨਾ ਤੋਂ ਗੁਰ ਰਸਨਾ ਅੰਮ੍ਰਿਤ ਬੋਲ, ਗੁਰੂ ਦੀ ਰਸਨਾ ਤੋਂ ਜੋ ਬੋਲਿਆ ਗਿਆ ਅੰਮ੍ਰਿਤ ਬੋਲਿਆ ਗਿਆ, ਗੁਰ ਰਸਨਾ ਅੰਮ੍ਰਿਤ ਬੋਲ ਦੀ ਹਰ ਨਾਮ ਸੁਹਾਵੀ, ਐਸੀ ਰਸਨਾ ਜਿਸ ਦੇ ਵਿੱਚੋਂ ਨਾਮ ਅੰਮ੍ਰਿਤ ਝਿਮ ਝਿਮ ਬਰਸੈ ਅੰਮ੍ਰਿਤ ਧਾਰਾ। ਸੋ ਆਓ, ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਝਰਨੇ, ਉਸ ਅੰਮ੍ਰਿਤ ਦੀਆਂ ਬੂੰਦਾਂ ਨੂੰ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀ ਬਹੁ ਭਾਈ, ਇਹਨੂੰ ਪੀਣਾ ਕਰੀਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਅਮਰ ਹੋ ਜਾਈਦਾ, ਐਸੀ ਗੁਰਬਾਣੀ ਦੀ ਸਮਰੱਥਾ ਹੈ। ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰੋ ਜੀ। ਸਾਹਿਬ ਜੀ, ਇਹਨਾਂ ਅੱਖਰਾਂ ਨੂੰ ਵੀ ਇਕੱਠੇ ਰੱਖਣਾ, ਬ੍ਰਹਮਾਦਿਕ ਅਰਥ ਬਣੇਗਾ, ਬ੍ਰਹਮ ਜਮਾ ਆਦਿਕ, ਬ੍ਰਹਮਾਦਿਕ ਸੇਵਨ ਸੰਤ ਛੰਦ ਮੁਨੀਸ਼ਰ, ਬ੍ਰਹਮ ਤੋਂ ਆਦਿਕ ਜਿਹੜਾ ਸ਼ਬਦ ਲੱਗਿਆ ਭਾਵ ਹੈ ਬ੍ਰਹਮ ਅਤੇ ਵਿਸ਼ਨੂੰ ਜੀ, ਵੱਡੇ ਦੇਵਤੇ ਨੇ ਸੰਸਾਰ ਦੀ ਖੇਡ ਨੂੰ ਰਚਨ ਤੇ ਪਾਲਣ ਸੰਘਾਰਨ ਦਾ ਕਾਰਿਆ ਜਿਨ੍ਹਾਂ ਨੂੰ ਸੌਂਪਿਆ ਹੋਇਆ ਨਿਰੰਕਾਰ ਨੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਭਾਨ, ਵੱਡੀਆਂ ਡਿਊਟੀਆਂ ਤੇ ਹਨ ਤਿੰਨੇ ਦੇ। ਸੋ ਵਾਹਿਗੁਰੂ ਪਰਮੇਸ਼ਰ ਅੰਤਰ ਜਾਣੇ ਦੀ ਲੀਲਾ ਐਸੀ ਬੇਅੰਤ ਹੈ ਕਿ ਇੱਕ ਵਰਮਾ ਕੋਈ ਅਹੰਕਾਰ ਨਹੀਂ ਕਰ ਸਕਦਾ ਵੀ ਮੈਂ ਹੀ ਸੰਸਾਰ ਨੂੰ ਸਾਜ ਰਿਹਾ ਹਾਂ, ਕੋਟ ਬ੍ਰਹਮੇ ਜਗ ਸਾਜਣ ਲਾਇਆ। ਇਸ ਕਾਰਜ ਦੇ ਵਿੱਚ ਕਰੋੜਾਂ ਬ੍ਰਹਮਾ ਹਨ ਜੋ ਇਸ ਕਾਰਜ ਵਿੱਚ ਲਾਏ ਹੋਏ, ਬਲਕਿ ਸਤਿਗੁਰੂ ਮਹਾਰਾਜ ਦਾ ਅੰਮ੍ਰਿਤ ਵਚਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਸਮ ਦੀ ਬਾਣੀ ਵਿੱਚ, ਕਿ ਕਾਲ ਪੁਰਖ ਕੀ ਦੇਹ ਮੋਹ, ਵਾਹਿਗੁਰੂ ਪਰਮੇਸ਼ਰ ਦੇ ਸਰੂਪ ਵਿੱਚ ਕੋਟਕ ਵਿਸ਼ਨ ਮਹੇਸ਼। ਬ੍ਰਹਮਾ ਤੇ ਸ਼ਿਵ ਜੀ ਉੱਥੇ ਕਰੋੜਾਂ ਹੀ ਤਰੇ ਫਿਰਦੇ ਆ। ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ, ਇੰਦਰ ਵੀ ਕਰੋੜਾਂ ਹੀ ਹਨ, ਰਬ ਸਾਹਿਬ ਕਰੋੜ ਜਲੇਸ਼, ਕੋਈ ਹਿਸਾਬ ਕਿਤਾਬ ਨਹੀਂ, ਕਰੋੜਾਂ ਚੰਦਰਮਾ ਕਰੋੜਾਂ ਸੂਰਜ ਹਨ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਫਿਰ ਭਾਈ ਗੁਰਦਾਸ ਨੇ ਇੱਕ ਨਿਰਣਾ ਕਰ ਦਿੱਤਾ ਕਿ ਜਿਹੜਾ ਐਸਾ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਹਨ, ਅਤੇ ਹੁਣ ਭਾਈ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਇਹ ਜ਼ਿਕਰ ਆਇਆ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਜਿਸ ਵਾਹਿਗੁਰੂ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਸਮਾਏ ਹੋਏ ਹਨ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ, ਮਨੁੱਖੀ ਜਾਮੇ ਵਿੱਚ ਅਵਤਾਰ ਧਾਰ ਕੇ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਉਹ ਗੁਰੂ ਨਾਨਕ ਰੂਪ ਹੋ ਕਰਕੇ ਮਨੁੱਖਾਂ ਵਰਗੀ ਸ਼ਕਲ ਧਾਰਨ ਕਰਕੇ ਐਡਾ ਵੱਡਾ ਸਮਰੱਥ ਵਾਹਿਗੁਰੂ ਜੀ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਹਨ, ਅਤੇ ਉਹ ਇੱਕ ਆਮ ਮਨੁੱਖਾਂ ਦੀ ਤਰ੍ਹਾਂ ਸ਼ਕਲ ਧਾਰਨ ਕਰਕੇ ਪਿਤਾ ਦੀਆਂ ਚਪੇੜਾਂ ਵੀ ਖਾਧੀਆਂ, 20 ਰੁਪਈਏ ਦੇ ਬਦਲੇ ਮਨੁੱਖੀ ਲੀਲਾ ਕੀਤੀ, ਮਨ ਲੀਲਾ ਤੇ ਆਏ ਪਰਮੇਸ਼ਰ ਵਾਹਿਗੁਰੂ। ਸਾਰੇ ਦੇਵਤਿਆਂ ਨੇ ਆ ਕੇ ਸਵਾਗਤ ਕੀਤਾ ਸੀ, ਜੈ ਜੈਕਾਰ ਦੀਆਂ ਧੁਨੀਆਂ ਹੋਈਆਂ ਸਨ। ਸੋ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਸਰੂਪ ਗੁਰੂ ਨਾਨਕ ਸਾਹਿਬ ਹਨ। ਗੁਰੂ ਨਾਨਕ ਦੀ ਮਹਿਮਾ ਸਾਰੇ ਕਰਦੇ ਆ ਦੇਵਤੇ, ਇਸ ਕਰਕੇ ਬ੍ਰਹਮਾਦਿਕ ਬ੍ਰਹਮਾ ਤੋਂ ਆਦਿਕ ਭਾਵ ਹੈ ਵਿਸ਼ਨੂੰ ਜੀ ਅਤੇ ਸ਼ਿਵ, ਇਹਨਾਂ ਦੋ ਦੇਵਤਿਆਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਬਾਣੀ ਵਿੱਚ ਐਸਾ ਵੀ ਕੀਤਾ ਹੈ ਕਿ ਸ਼ਿਵ ਸੇ ਤਪਸੀ ਔਰ ਬ੍ਰਹਮਾ ਸੇ ਨਾ ਵੇਦਚਾਰੀ। ਮਹਾਰਾਜ ਸਾਹਿਬ ਜੀ ਫਰਮਾਉਂਦੇ ਆ ਕਲਗੀਧਰ ਪਾਤਸ਼ਾਹ, ਸ਼ਿਵ ਜੀ ਵਰਗੀ ਭਾਈ ਕਿਸੇ ਨੇ ਤਪੱਸਿਆ ਨਹੀਂ ਕਰਨੀ ਅਤੇ ਬ੍ਰਹਮਾ ਵਰਗੇ ਕੋਈ ਵੇਦ ਨਹੀਂ ਉਚਾਰਨ ਕਰ ਸਕਦਾ। ਸ਼ਿਵ ਸੇ ਤਪੱਸੀ ਔਰ ਬ੍ਰਹਮਾ ਸੇ ਨਾ ਵੇਦਚਾਰੀ, ਸਿਫਤ ਕੀਤੀ ਆ ਗੁਣਾਂ ਦੀ ਸਿਫਤ ਕੀਤੀ ਹੈ। ਇਹਦਾ ਭਾਵ ਇਹ ਨਹੀਂ ਕਿ ਇਹਨਾਂ ਦੇਵਤਿਆਂ ਦੀ ਉਪਾਸ਼ਨਾ ਕਰਨੀ ਚਾਹੀਦੀ ਹੈ, ਜਿਹੜਾ ਚੰਗਾ ਗੁਣ ਹੈ ਉਹਦੀ ਸ਼ਲਾਘਾ ਹੈ। ਬ੍ਰਹਮਾਦਿਕ ਸ਼ਿਵ ਅਤੇ ਅੱਗੇ ਮੁਨੀਸ਼ਰ, ਮੁਨੀਆਂ ਦੇ ਈਸ਼ਰ ਭਾਵ ਮੁਨੀਆਂ ਦੇ ਸ਼੍ਰੋਮਣੀ ਮੁਨੀ ਵਸ਼ਿਸ਼ਟ ਮੁਨੀ ਜੀ, ਵਿਆਸ ਜੀ, ਇਹ ਮੁਨੀਆਂ ਦੇ ਸ਼੍ਰੋਮਣ ਹਨ। ਸੁਖਦੇਵ ਮੁਨੀ ਜੀ, ਵਸ਼ਿਸ਼ਟ ਮੁਨੀ ਜੀ ਅਤੇ ਵਾਹਿਗੁਰੂ ਪਰਮੇਸ਼ਰ ਦਾ ਜਸ ਛੰਦਾਬੰਦੀ ਵਿੱਚ ਰਸਕ ਰਸਕ ਠਾਕੁਰ ਗੁਣ ਗਾਵਤ, ਐਨ ਰਸ ਦੇ ਵਿੱਚ ਆ ਕਰਕੇ ਰਸ ਲੈ ਕੇ ਵਾਹਿਗੁਰੂ ਦੇ ਗੁਣਾਂ ਨੂੰ ਕਿਵੇਂ ਗਾਉਂਦੇ ਹੈ, ਵਾਹਿਗੁਰੂ ਦੇ ਰਸ ਵਿੱਚ ਭਿੱਜ ਭਿੱਜ ਕੇ। ਸੋ ਇਸ ਪ੍ਰਕਾਰ ਕਿ ਹੇ ਵਾਹਿਗੁਰੂ ਕਿਰਪਾ ਕਰ, ਜਿਵੇਂ ਇਹ ਗੁਣ ਗਾ ਰਹੇ ਨੇ ਅਸੀਂ ਵੀ ਇਸ ਤਰ੍ਹਾਂ ਗੁਣ ਗਾਈਏ, ਰਸ ਵਿੱਚ ਆ ਕੇ ਗੁਣ ਗਾਵਾਂ ਰੰਗ ਰਾਤਾ। ਹੇ ਮੇਰੇ ਵਾਹਿਗੁਰੂ ਐਸੀ ਕਿਰਪਾ ਕਰ ਕਿ ਗੁਣ ਐਵੇਂ ਮੇਰੀ ਜ਼ਬਾਨ ਇਹ ਨਾ ਗਾਉਂਦੀ ਹੋਵੇ, ਮੇਰਾ ਮਨ ਪ੍ਰੇਮ ਦੀ ਭਿੱਜ ਜਾਏ ਤੇਰੇ ਗੁਣ ਗਾਉਂਦਾ ਹੋਵੇ। ਸੋ ਇਸ ਵਾਸਤੇ ਇਹ ਸਾਰੇ ਜਿਹੜੇ ਹਨ ਛਿੰਦਾਬੰਦੀ ਦੇ ਅੰਦਰ, ਬੜੀ ਕਾਵਿ ਰਚਨਾ ਦੇ ਅੰਦਰ ਠਾਕੁਰ ਮਾਲਕ ਵਾਹਿਗੁਰੂ ਦੇ ਗੁਣ ਦਾ ਅਰਥ ਖੂਬੀ, ਜਿਹੜੀਆਂ ਉਹਦੀਆਂ ਸ੍ਰੇਸ਼ਟ ਖੂਬੀਆਂ ਹਨ, ਉਹਦਾ ਜਸ ਗਾਵਤ ਗਾ ਰਹੇ ਹਨ। ਅਤੇ ਸਤਿਗੁਰੂ ਮਹਾਰਾਜ ਨੇ ਗਾਵੇ ਕੋ ਵਾਲੀ ਪੌੜੀ ਦੇ ਅੰਦਰ ਰਹਿ ਰਾਸ ਦੇ ਅੰਦਰ ਵੀ, ਜਪੀ ਦੇ ਅੰਦਰ ਵੀ ਕਿੰਨੇ ਕਗਾਰ ਹਨ, ਉਹਨਾਂ ਦਾ ਜ਼ਿਕਰ ਕਰਕੇ ਨਾਲ ਇਹ ਕਹਿਤਾ ਹੋਰ ਕੇਤੇ ਗਾਵਨ ਸੇਵੇਂ ਚੇਤਨਾ ਦਾ। ਗੱਲ ਹੀ ਮੁੱਕ ਗਈ ਕਿ ਇੰਨੇ ਗਾਉਣ ਵਾਲੇ ਨੇ ਉਹਨਾਂ ਦਾ ਮੈਨੂੰ ਚੇਤਾ ਨਹੀਂ। ਸਮਰੱਥ ਹੁੰਦੇ ਹੋਏ ਵੀ ਐਸੇ ਵਚਨ ਕੀਤੇ। ਸੋ ਐਸੇ ਪਰਮੇਸ਼ਰ ਵਾਹਿਗੁਰੂ ਦੇ ਸਾਰੇ ਇਹ ਗੁਣ ਗਾ ਰਹੇ ਹਨ।
ਇੰਦਰ ਮਨਿੰਦਰ ਖੋਜ ਤੇ ਗੋਰਖ, ਧਰਨ ਗਗਨ ਆਵਤ ਪੁਨ ਧਾਵਤ।
ਤਿਉਂ ਭਾਈ ਬਹੁਤ ਸੋਹਣਾ ਵਿਸਰਾਮ ਗਾਇਆ। ਗੋਰਖ ਦੇ ਉੱਤੇ ਵਿਸਰਾਮ ਹੈ ਤੇ ਕੁਝ ਐਸੇ ਵਿਸਰਾਮ ਨੇ ਜਿਨ੍ਹਾਂ ਦੇ ਵਿੱਚ ਉਲਝ ਜਾਈਏ। ਗੋਰਖ ਦੇ ਉੱਤੇ ਵਿਸਰਾਮ ਹੈ, ਧਰਨ ਗਗਨ ਆਵਤ ਪੁਨ ਧਾਵਤ, ਇਹ ਪੰਕਤੀਆਂ ਵੱਖਰੀਆਂ ਹਨ। ਇੰਦਰ ਜੋ ਇੰਦਰਾਪੁਰੀ ਦੇ ਅੰਦਰ ਦੇਵਤਿਆਂ ਦਾ ਰਾਜਾ ਹੈ, ਤੇ ਮਨਿੰਦਰ ਮੁਨੀਆਂ ਦੇ ਇੰਦਰ ਸ਼੍ਰੋਮਣੀ ਜਿਵੇਂ ਵਿਆਸ ਜੀ ਹਨ, ਵਸਿਸ਼ਠ ਜੀ ਹਨ, ਸੁਖਦੇਵ ਮੁਨੀ ਜੀ ਹਨ, ਇਹ ਮੁਨਿੰਦਰ ਮੁਨੀਆਂ ਦੇ ਇੰਦਰ ਮੁਨੀਆਂ ਦੇ ਰਾਜਾ ਨੇ, ਮੁਨੀਆਂ ਦੇ ਮੁਖੀ ਬ੍ਰਹਮ ਗਿਆਨੀ ਇੰਦਰ ਮਨਿੰਦਰ ਖੋਜ ਤੇ ਗੋਰਖ। ਤੇ ਇਉਂ ਸਾਸ ਜੀ ਇਹ ਸਾਰੇ ਜਿਹੜੇ ਨੇ ਗੋਰਖ ਆਦਿ ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜ ਤੇ ਖੋਜ ਰਹੇ, ਲੱਭ ਰਹੇ ਹੈ। ਲੱਭਦੇ ਹੋਏ ਧਰਨ ਗਗਨ, ਧਰਨ ਆਕਾਸ਼, ਧਰਨ ਧਰਤੀ, ਗਗਨ ਆਕਾਸ਼, ਧਰਨ ਗਗਨ ਆਵ ਆਵਤ ਫੁਨ ਧਾਵਤ, ਫੁਨ ਪੁਨਾ ਧਾਵਤ ਕੀਏ ਦੌੜ ਕੇ, ਧਾਵਤ ਨਾਮ ਜਾਣ ਦਾ ਆਉਂਦੇ ਤੇ ਜਾਂਦੇ ਭਾਵ ਚੱਕਰ ਕੱਟਦੇ ਫਿਰ ਰਹੇ ਹਨ, ਵਾਹਿਗੁਰੂ ਪ੍ਰਾਪਤੀ ਦੇ ਵਾਸਤੇ ਲੱਭ ਰਹੇ ਹਨ। ਸਾਰੇ ਖੋਜ ਦੇ ਵਿੱਚ ਨਿਕਲੇ ਹੋਏ ਨੇ ਸਾਰੇ ਕਿ ਵਾਹਿਗੁਰੂ ਪ੍ਰਾਪਤ ਹੋ ਜਾਏ।
ਸਿੱਧ ਮਾਨੁਖ ਦੇਵ ਅਰਦਾਨਵ, ਇੱਕ ਤਿਲ ਤਾਂ ਕੋ ਮਰਮ ਨ ਪਾਵਤ।
ਸਿੱਧ ਕਹਿੰਦੇ ਨੇ ਜਿਹਦੇ ਕੋਲ ਸਿੱਧੀਆਂ ਨੇ, ਮੈਂ ਧਨੀ ਆਪਾਂ ਉਹਨੂੰ ਕਹਿੰਦੇ ਹਾਂ ਜਿਹਦੇ ਕੋਲ ਸਾਸ ਸਿੱਧਾ, ਉਹਨੂੰ ਧਨੀ ਕਹਿੰਦੇ। ਸਿੱਧ ਪੁਰਸ਼ ਉਹ ਹੁੰਦੇ ਨੇ ਜਿਹਦੇ ਕੋਲ ਸਿੱਧੀ ਹੈ। ਰਿੱਧ ਸਿੱਧ ਨਿੱਧ ਇਹ ਤਿੰਨ ਕਿਸਮਾਂ ਬਣੀਆਂ ਨੇ ਸਿੱਧੀ ਦੀਆਂ ਕਿਸਮਾਂ ਨੇ। 18 ਪ੍ਰਕਾਰ ਦੀ ਸ਼ਕਤੀ ਹੈ ਜਿਹਦੇ ਚ 8 ਮੁੱਖ ਹਨ, 10 ਸਾਸ ਜੀ ਗੌਣ ਹਨ। ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ, ਇਹਨਾਂ ਦੇ ਨਾਮ ਹਨ। ਕਿਹੜੀ ਸ਼ਕਤੀ ਕਿਸ ਕਿਸਮ ਦੇ ਨਾਲ ਸੰਬੰਧ ਰੱਖਦੀ ਹੈ, ਇਸ ਤਰ੍ਹਾਂ ਦੀ ਸਾਸ ਵੀ ਇਹਦੇ ਵਿੱਚ ਸ਼ਕਤੀਆਂ ਦਾ ਵੇਰਵੇ ਹਨ। ਅਤੇ ਜਿਨ੍ਹਾਂ ਦੇ ਕੋਲ ਸਿੱਧੀਆਂ ਹੋਣ ਉਹਨਾਂ ਨੂੰ ਸਿੱਧ ਕਹਿੰਦੇ ਹਨ। ਬੜੀਆਂ ਬੜੀਆਂ ਸਿੱਧੀਆਂ ਨੂੰ ਪ੍ਰਾਪਤ ਜਿਨ੍ਹਾਂ ਨੇ ਕੀਤਾ ਸੀ 84 ਸਿੱਧ, ਅਤੇ ਉਹ 84 ਸਿੱਧ ਆਦਿ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨੁੱਖ ਹੈ, ਅਨੇਕਾਂ ਹੀ ਮਨੁੱਖੀ ਜਾਮੇ ਦੇ ਅੰਦਰ ਮਨੁੱਖ ਦੇਵ ਦੇਵਤੇ ਅਰ ਔਰ ਦਾਨਵ ਜਿਹੜੇ ਰਾਕਸ਼ ਲੋਕ ਹਨ, ਇਹ ਸਾਰੇ ਉਸ ਵਾਹਿਗੁਰੂ ਦਾ ਜਸਤਾ ਕਰਦੇ ਹੈ, ਪਰ ਇੱਕ ਤਿਲ ਤਾਂ ਕੋ ਮਰਮ ਨਾ ਪਾਵਤ। ਤਿਲ ਜਿੰਨਾ ਵੀ ਉਹਦਾ ਮਰਮ ਕੀ ਹੈ, ਭੇਦ ਨਹੀਂ ਪਾ ਸਕਦਾ। ਇਸ ਵਾਸਤੇ ਉਹਦਾ ਨਾ ਭੇਦ ਪੈ ਸਕਦਾ। ਬੁੱਧ ਸਾਧ ਸਿੰਘ ਜੀ ਛੋਟੀ ਹੈ ਅਤੇ ਵਾਹਿਗੁਰੂ ਪਰਮੇਸ਼ੁਰ ਅੰਤਰਜਾਮੀ ਜਿਹੜਾ ਹੈ ਉਹ ਐਡਾ ਵੱਡਾ ਸਰਵਗ ਹੈ, ਨਿੱਕੀ ਜੀ ਬੁੱਧ ਵਿੱਚ ਪੈ ਨਹੀਂ ਸਕਦਾ। ਸਮੁੰਦਰਾਂ ਦੇ ਪਾਣੀ ਕਿਤੇ ਕੁਜੀਆਂ 'ਚ ਨਹੀਂ ਪਿਆ ਕਰਦੇ, ਕੁਜੀਆਂ ਸਮੁੰਦਰਾਂ 'ਚ ਪਿਆ ਕਰਦੀਆਂ ਹਨ। ਬੁੱਧ ਉਹਦੇ ਵਿੱਚ ਪੈ ਸਕਦੀ ਹੈ, ਉਹ ਬੁੱਧ ਵਿੱਚ ਨਹੀਂ ਪੈ ਸਕਦਾ। ਇਸ ਵਾਸਤੇ ਇੱਕ ਤਿਲ ਜਿੰਨਾ ਤਿਲ ਮਾਤਰ ਵੀ ਉਹਦਾ ਮਰਮ ਕਹੀਏ, ਭੇਦ ਨਹੀਂ ਕਿਸੇ ਨੇ ਪਾਇਆ ਹੈ।
ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੇ ਦਰਸ ਸਮਾਵਤ।
ਪ੍ਰਭ ਦਾ ਅਰਥ ਹੁੰਦਾ ਪਿਆਰਾ, ਪ੍ਰਭੂ ਦਾ ਅਰਥ ਹੈ ਮਾਲਕ, ਪਿਆਰਾ ਪ੍ਰਭੂ ਜੋ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ। ਪ੍ਰੈ ਪ੍ਰਭ ਉਸ ਪਿਆਰੇ ਪ੍ਰਭੂ ਦੀ ਜਿਹੜੇ ਸਾਧ ਸਿੰਘ ਜੀ ਪ੍ਰੇਮਾ ਭਗਤੀ ਕਰਨ ਵਾਲੇ ਨੇ, ਪ੍ਰੇਮਾ ਭਗਤੀ ਦੇ ਅੰਦਰ ਪ੍ਰੀਤ ਕਰਨ ਵਾਲੇ ਹਨ, ਅਤੇ ਉਹ ਫਿਰ ਸਾਧ ਸਿੰਘ ਜੀ ਨਾਮ ਦੇ ਰਸ ਵਿੱਚ ਆ ਕੇ ਰਸੀਏ ਪੁਰਸ਼, ਅਤੇ ਉਹ ਭਗਤੀ ਦੇ ਰਸ ਵਿੱਚ ਹਰ ਜਨ ਤਾਂ ਕੇ ਦਰਸ ਸਮਾਵਤ। ਭਗਤੀ ਦੇ ਪ੍ਰਤਾਪ ਕਰਕੇ ਵਾਹਿਗੁਰੂ ਦੇ ਦਰਸ਼ਨ ਦੇ ਵਿੱਚ ਸਰੂਪ ਦੇ ਵਿੱਚ ਇਉਂ ਲੀਨ ਹੋ ਜਾਂਦੇ ਨੇ ਜਿਉਂ ਜਲ ਮੈਂ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ, ਉਹ ਵਾਹਿਗੁਰੂ ਦੇ ਦਰਸ਼ ਦੇ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਨੇ, ਵੱਖਰੇ ਨਹੀਂ ਰਹਿੰਦੇ ਹਨ। ਸੋ ਇਸੇ ਤਰ੍ਹਾਂ ਸਾਧ ਸਿੰਘ ਜੀ ਇਹਨਾਂ ਪੰਕਤੀਆਂ ਦਾ ਇਹ ਵੀ ਭਾਵ ਲਿਆ ਹੈ ਕਿ ਪਿਆਰੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਅੰਤਰਯਾਮੀ ਦੇ ਜਿਨ੍ਹਾਂ ਨੇ ਮਨ ਕਰਕੇ ਤਾਂ ਪ੍ਰੀਤੀ ਕੀਤੀ, ਉਹਦੇ ਵਿੱਚ ਤਨ ਕਰਕੇ ਪ੍ਰੇਮ ਕੀਤਾ, ਬਾਣੀ ਕਰਕੇ ਰਸ ਭਗਤੀ ਪ੍ਰੇਮਾ ਭਗਤੀ ਕੀਤੀ, ਉਹ ਹਰੀ ਦੇ ਜਨ ਜਿਹੜੇ ਦਾਸ ਹਨ ਉਹਦੇ ਸਰੂਪ ਦੇ ਵਿੱਚ ਸਮਾ ਜਾਂਦੇ। ਤੇ ਤੀਸਰਾ ਭਾਵ ਇਹ ਵੀ ਸਾਧ ਸਿੰਘ ਸੰਪਰਦਾਇ ਗਿਆਨੀ ਮਹਾਂਪੁਰਸ਼ਾਂ ਤੋਂ ਸੀਨਾ ਪਸੀਨਾ ਜੋ ਅਰਥ ਚਲੇ ਆ ਰਹੇ ਹਨ, ਇਹ ਵੀ ਅਰਥ ਸਾਧ ਸਿੰਘ ਜੀ ਲਾਇਆ ਹੈ ਕਿ ਪਿਆਰੇ ਪ੍ਰਭੂ ਕੌਣ, ਪਿਆਰੇ ਪ੍ਰਭੂ ਪਰਮੇਸ਼ਵਰ ਦਾ ਸਰੂਪ ਗੁਰੂ ਨਾਨਕ ਸਾਹਿਬ ਹਨ। ਜਿਹੜੇ ਗੁਰੂ ਨਾਨਕ ਸਾਹਿਬ ਹਨ ਪਿਆਰੇ ਪ੍ਰਭੂ ਦਾ ਰੂਪ, ਉਹਨਾਂ ਦੇ ਅੰਦਰ ਪ੍ਰੀਤੀ ਕੀਤੀ ਗੁਰੂ ਅੰਗਦ ਸਾਹਿਬ, ਤੇ ਜੋ ਵਚਨ ਕੀਤਾ ਕਦੇ ਕਿੰਤੂ ਨਹੀਂ ਹੋਏ। ਜੇ ਮੁਰਦੇ ਨੂੰ ਖਾਣ ਤੱਕ ਵੀ ਕਸਵੱਟੀਆਂ ਲਈਆਂ ਤਾਂ ਝੱਲੀਆਂ, ਤੇ ਹੁਕਮ ਮੰਨ ਕੇ ਸਾਧ ਸਿੰਘ ਜੀ ਸਾਰੀ ਜ਼ਿੰਦਗੀ ਬਤੀਤ ਕੀਤੀ, ਤਨ ਮਨ ਧਨ ਗੁਰੂ ਨੂੰ ਸੌਂਪ ਕਰਕੇ ਚੱਲੇ, ਉਹਨਾਂ ਦੀ ਪ੍ਰੀਤੀ ਕੀਤੀ ਗੁਰੂ ਅੰਗਦ ਸਾਹਿਬ। ਗੁਰੂ ਅੰਗਦ ਸਾਹਿਬ ਨੂੰ ਆਪਣਾ ਰੂਪ ਦੇ ਦਿੱਤਾ, ਫਿਰ ਗੁਰੂ ਅੰਗਦ ਸਾਹਿਬ ਲਈ ਪ੍ਰੇਮ ਕੀਤਾ ਗੁਰੂ ਅਮਰਦਾਸ ਜੀ ਨੇ, ਕਿਉਂਕਿ ਇੱਥੇ ਤਿੰਨ ਸ਼ਬਦ ਹਨ, ਭਾਵੇਂ ਸ਼ਬਦ ਪ੍ਰਹਿਵਾਚੀ ਨੇ ਪਰ ਤਿੰਨ ਪਦ ਵੱਖਰੇ ਵੱਖਰੇ, ਇਸ ਲਈ ਅਰਥ ਵੀ ਥੋੜ੍ਹਾ ਜਿਹਾ ਤਬਦੀਲ ਹੋ ਕੇ ਆਉਂਦਾ। ਤੇ ਪ੍ਰੀਤ ਪ੍ਰੇਮ ਔਰ ਰਸ, ਤੇ ਇਸੇ ਤਰ੍ਹਾਂ ਸਾਧ ਸੰਗਤ ਉਹਨਾਂ ਦੇ ਚ ਅੱਗੇ ਪ੍ਰੇਮ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪ੍ਰੇਮ ਕੀਤਾ ਤਾਂ ਗੁਰੂ ਅੰਗਦ ਸਾਹਿਬ ਨੇ ਉਹਨਾਂ ਨੂੰ ਆਪਣਾ ਰੂਪ ਬਣਾ ਦਿੱਤਾ। ਉਹਨਾਂ ਦੇ ਵਿੱਚ ਅੱਗੇ ਸਾਧ ਸਿੰਘ ਰਸ ਕਹੀਏ ਪ੍ਰੇਮ ਕੀਤਾ ਗੁਰੂ ਰਾਮਦਾਸ ਮਹਾਰਾਜ, ਤੇ ਗੁਰੂ ਰਾਮਦਾਸ ਮਹਾਰਾਜ ਨੇ ਸਵਾਮ ਭਗਤ ਕੀਤੀ, ਆਗਿਆ ਦਾ ਪਾਲਣ ਕੀਤਾ, ਥੜੇ ਬਣਾਉਂਦੀਆਂ ਕਸਵੱਟੀਆਂ ਲੱਗੀਆਂ, ਤੇ ਜਿਹੜਾ ਐਸਾ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਦਾ ਸਰੂਪ ਹਨ, ਸੋਢੀ ਸੁਲਤਾਨ, ਗੁਰੂ ਅਰਜਨ ਸਾਹਿਬ ਕਹਿੰਦੇ ਹਰ ਜਨ ਹਰੀ ਦੇ ਜਿਹੜੇ ਦਾਸ ਹਨ ਤਾਂ ਕਿ ਦਰਸ਼ ਸਮਾਵਤ, ਉਹਦੇ ਸਰੂਪ ਦੇ ਵਿੱਚ ਹੀ ਗੁਰੂ ਸਰੂਪ ਦੇ ਵਿੱਚ ਹੀ ਸਮਾ ਰਹੇ ਹਨ, ਲੀਨ ਹੋ ਜਾਂਦੇ ਨੇ। ਜਿਵੇਂ ਭਾਈ ਪਾਰੋ ਨੂੰ ਕਿਹਾ ਗੁਰੂ ਅਮਰਦਾਸ ਮਹਾਰਾਜ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਪਾਰੋ, ਜਦੋਂ ਗੁਰਸਿੱਖ ਦੀ ਕਰਨੀ ਕਮਾਈ ਸਾਧ ਸਿੰਘ ਜੀ ਦੇਖੀ, ਬਿਰਧ ਅਵਸਥਾ ਹੋ ਗਈ, ਡੱਲੇ ਗ੍ਰਾਮ ਤੋਂ ਦਰਸ਼ਨ ਕਰਨ ਲਈ ਆਇਆ ਕਰਦੇ, ਇੱਕੋ ਹੀ ਨਗਰ ਦੇ ਕਈ ਬ੍ਰਹਮ ਗਿਆਨੀ ਸਿੱਖ ਹੋਏ, ਭਾਈ ਪਾਰੋ ਉਹਨਾਂ ਵਿੱਚ ਮੁੱਖ ਹੈ। ਸਤਿਗੁਰਾਂ ਨੇ ਘੋੜੀ ਬਖਸ਼ੀ, ਭਾਈ ਪਾਰੋ ਸਰੀਰ ਬਿਰਧ ਹੋ ਗਿਆ ਹੈ, ਹੁਣ ਤੋਂ ਤੁਰ ਕੇ ਨਾ ਆਇਆ, ਚੱਲ ਘੋੜੀ 'ਤੇ ਚੜ੍ਹ ਕੇ ਆਇਆ, ਗੁਰੂ ਦਾ ਹੁਕਮ ਮੰਨਿਆ, ਘੋੜੀ ਦੇ ਉੱਤੇ ਚੜ੍ਹ ਕੇ ਸਾਧ ਸਿੰਘ ਜੀ ਜਾ ਰਹੇ ਨੇ। ਬਰਸਾਤ ਦੀ ਰੁੱਤ ਹੈ, ਕੀ ਵੇਖਿਆ, ਜਦੋਂ ਹੇਠਾਂ ਝੋਕੇ ਵੇਖਿਆ, ਕੀੜੇ ਧਰਤੀ 'ਤੇ ਤੁਰੇ ਫਿਰਦੇ ਹੈ, ਬਰਸਾਤ 'ਚ ਕੀੜੇ ਨਿਕਲੇ ਆਉਂਦੇ ਨੇ, ਘੋੜੀ ਦੇ ਪੈਰ ਹੇਠ ਆ ਕੇ ਕੀੜੇ ਮਰ ਰਹੇ, ਘੋੜੀ ਰੋਕ। ਕਹਿਣ ਲੱਗੇ ਗੁਰੂ ਸਾਹਿਬ ਦਾ ਹੁਕਮ ਹੈ ਜੀਵਾਂ 'ਤੇ ਦਇਆ ਕਰਨ ਦਾ, ਮੈਨੂੰ ਪੁੰਨ ਦੇ ਥਾਂ 'ਤੇ ਪਾਪ ਲੱਗੂ, ਭਾਵੇਂ ਬ੍ਰਹਮ ਗਿਆਨੀ ਪੁੰਨ ਪਾਪ ਤੋਂ ਮੁਕਤ ਹੋ ਜਾਇਆ ਕਰਦਾ ਹੈ, ਪਰ ਬ੍ਰਹਮ ਗਿਆਨੀ ਦੀ ਸੰਸਾਰ ਪ੍ਰਤੀ ਸਿੱਖਿਆ ਹੈ। ਉਸ ਵੇਲੇ ਸੋਚਿਆ ਮਨਾ, ਸਾਰੀ ਜ਼ਿੰਦਗੀ ਕਰਾਮਾਤ ਤੋਂ ਪਰਹੇਜ਼ ਕੀਤਾ, ਜੇ ਕਰਾਮਾਤ ਲੋਕਾਂ ਨੂੰ ਆਪਣੇ ਚਰਨੀ ਪਾਉਣ ਵਾਸਤੇ ਹੋਵੇ, ਉਹ ਕਹਿ ਰਿਹਾ ਲੋਕਾਂ ਨੂੰ ਭਰਮਾਉਣ ਵਾਸਤੇ ਜਿਹੜੀ ਕਰਾਮਾਤ। ਕਹਿਣ ਲੱਗੇ ਇਹ ਕਰਾਮਾਤ ਜੀਵਾਂ 'ਤੇ ਦਇਆ ਕਰਕੇ, ਵੀ ਜੇ ਮੈਂ ਅੱਜ ਇਹ ਵਰਤ ਲਿਆ, ਕੀੜੇ ਵਾਲੇ ਹਨ, ਘੋੜੀ ਨੂੰ ਕਹਿਣ ਲੱਗੇ ਹੇ ਗੁਰੂ ਕੀ ਬਖਸ਼ਿਸ਼, ਹੇ ਗੁਰੂ ਕੀ ਬਖਸ਼ਿਸ਼ ਦੀ ਪਾਤਰ ਘੋੜੀ, ਵੀ ਹੁਣ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤਾਂ ਜਾਣਾ, ਪਰ ਧਰਤੀ ਨੂੰ ਪੈਰ ਨਹੀਂ ਲੱਗਣਾ ਚਾਹੀਦਾ ਜੀ, ਤਾਂ ਕਿ ਕੀੜਾ ਨਾ ਪੀ। ਘੋੜੀ ਸਾਧ ਸਿੰਘ ਜੀ ਜਿਵੇਂ ਜਹਾਜ਼ ਤੁਰੇ ਫਿਰਦੇ ਆਕਾਸ਼ ਵਿੱਚ, ਘੋੜੀ ਆਕਾਸ਼ ਨੂੰ ਚੜ੍ਹ ਗਈ, ਆਕਾਸ਼ ਦੇ ਮਾਰਗ 'ਤੇ ਘੋੜੀ ਜਾ ਰਹੀ। ਇੱਕ ਨਵਾਬ ਆ ਰਿਹਾ ਸੀ ਆਪਣੀ ਬੇਗਮਾਂ ਸਹਿਜਾਦਿਆਂ ਦੇ ਸਹਿਤ, ਉਹਨੇ ਰਸਤੇ 'ਚ ਪੜਾਅ ਕੀਤਾ ਹੋਇਆ, ਜਦ ਦੇਖਿਆ ਘੋੜੀ 'ਤੇ ਕੋਈ ਸਤਪੁਰਸ਼ ਜਾਂਦਾ, ਉਹ ਉਤਰ ਕੇ ਸਾਧ ਸਿੰਘ ਜੀ
ਹੱਥ ਜੋੜ ਕੇ ਕਹਿਣ ਲੱਗਾ, ਹੇ ਖੁਦਾ ਦੇ ਪੀਰ, ਖੁਦਾ ਦੇ ਵਾਸਤੇ ਰੁਕ ਜਾ, ਮੈਨੂੰ ਦਰਸ਼ਨ ਦੇ ਕੇ ਜਾ। ਜਦੋਂ ਖੁਦਾ ਦਾ ਵਾਸਤਾ ਪਾਇਆ, ਭਾਈ ਸਾਹਿਬ ਨੇ ਘੋੜੀ ਹੇਠਾਂ ਤਾਰ ਲਈ। ਜਦੋਂ ਹੇਠਾਂ ਉਤਰੇ ਕਹਿਣ ਲੱਗੇ, ਹਾਂ ਦੱਸੋ ਭਾਈ, ਚਰਨ ਖੜ ਲਏ, ਕਹਿਣ ਲੱਗੇ, ਸਾਰੀ ਜ਼ਿੰਦਗੀ ਹੋ ਗਈ ਖੁਦਾ ਨੂੰ ਲੱਭਦੇ ਹਾਂ, ਮੈਨੂੰ ਤਾਂ ਖੁਦਾ ਹੀ ਮਿਲ ਗਿਆ। ਭਾਈ ਸਾਹਿਬ ਕਹਿਣ ਲੱਗੇ, ਮੂੰਹ ਸੰਭਾਲ ਕੇ ਬੋਲ, ਮੈਂ ਖੁਦਾ ਨਹੀਂ ਹਾਂ। ਜੇ ਖੁਦਾ ਦੇਖਣਾ, ਖੁਦਾ ਤਾਂ ਗੋਇੰਦਵਾਲ ਸਾਹਿਬ ਹੈ, ਮੈਂ ਤਾਂ ਸੇਵਕ ਹੈ ਉਹਦਾ, ਖੁਦਾ ਦੇਖਣਾ। ਭਾਈ ਸਾਹਿਬ ਦੇ ਚਰਨ ਫੜ ਕੇ ਕਹਿੰਦੇ, ਮੈਨੂੰ ਮਰੀਦ ਬਣਾ ਲੈ। ਭਾਈ ਸਾਹਿਬ ਕਹਿਣ ਲੱਗੇ, ਸਿੱਖ ਅੱਗੇ ਸਿੱਖ ਨਹੀਂ ਬਣਾਉਂਦਾ, ਸਿੱਖ ਤਾਂ ਗੁਰੂ ਕੇ ਸਿੱਖ ਬਣਾਉਂਦਾ, ਤੂੰ ਉਹਦਾ ਸਿੱਖ ਬਣ ਗਈ ਤਾਂ ਮੈਂ ਬਣਿਆ ਹੁਣ। ਕਹਿਣ ਲੱਗਾ, ਹੱਦ ਹੋ ਗਈ, ਤੇਰੇ ਨਾਲੋਂ ਵੱਡਾ ਵੀ ਕੋਈ ਪੀਰ ਹੈ? ਕਹਿੰਦਾ, ਮੇਰੀ ਵਰਗੀ ਤਾਂ ਉਹਨਾਂ ਦੀ ਚਰਨਾਂ ਦੀ ਧੂੜ ਦੇ ਵਿੱਚ ਪਤਾ ਨਹੀਂ ਕਿੰਨੇ ਕਿਣਕੇ ਤੁਰੇ ਫਿਰਦੇ ਆ। ਫਿਰ ਸਾਧ ਜੀ ਨਵਾਬ ਨੂੰ ਪ੍ਰੇਰਨਾ ਮਿਲੀ, ਭਾਈ ਸਾਹਿਬ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦੇ ਚਰਨ 'ਚ ਲੈ ਕੇ ਆਏ। ਇੰਨਾ ਵਿਰਾਗ ਹੋਇਆ ਆਪਣੇ ਪੁੱਤਰ ਨੂੰ ਰਾਜ ਦੇ ਕੇ, ਕਹਿਣ ਲੱਗਾ ਵੀ ਹੁਣ ਤੱਕ ਰਾਜ ਦੇ ਬਥੇਰੇ ਸੁੱਖ ਭੋਗ ਲਏ, ਦਿਸ਼ਾ ਰਸ ਲੈ ਲਿਆ, ਰਾਜ ਦੀ ਹਕੂਮਤ ਦਾ ਰਸ ਲੈ ਲਿਆ, ਪਦਾਰਥਾਂ ਦਾ ਰਸ ਲੈ ਲਿਆ, ਖਾਣ ਪੀਣ ਭੋਗਣ 'ਚ ਉਮਰ ਲੰਘ ਗਈ। ਕਹਿੰਦਾ, ਕੰਮ ਤਾਂ ਆਹ ਕਰਨ ਵਾਲਾ ਜਿਹੜਾ ਆਕਾਸ਼ ਦੇ ਘੋੜੀਆਂ ਨਹੀਂ ਫਿਰਦੇ ਹੈ, ਇਹ ਭਗਤੀ ਦੇ ਪ੍ਰਤਾਪ ਕਰਕੇ ਹੀ ਹੈ। ਉਸ ਵੇਲੇ ਸਾਧ ਸਿੰਘ ਘਰ ਬਾਰ ਤਿਆਗ ਕੇ ਗੋਇੰਦਵਾਲ ਸਾਹਿਬ ਰਾਜਾ ਗੁਰੂ ਕਾ ਸਿੱਖ ਬਣ ਗਿਆ, ਮੁਸਲਮਾਨ। ਹਰ ਦਿਨ ਤਾਂ ਕੇ ਦਰਸ ਸਮਾਪਤ, ਉਹ ਰੱਬ ਦੇ ਪਿਆਰੇ ਰੱਬ ਦੇ ਦਰਸ਼ਨ ਦੇ ਵਿੱਚ ਹੀ ਸਮਾ ਜਾਂਦੇ ਹਨ।
ਤਿਸੇ ਤਿਆਗ ਆਨ ਕੋ ਜਾਚ ਹੈ, ਮੁਖ ਦੰਤ ਰਸਨ ਸਗਲ ਕਸ ਜਾਵਤ।
ਉਹ ਸਾਧ ਸਿੰਘ ਜਿਹੜੇ ਗੁਰਸਿੱਖ ਨੇ, ਉਹ ਆਪਣੇ ਗੁਰੂ ਸਰੂਪ ਜਿਹੜੇ ਗੁਰੂ ਨਾਨਕ ਦਾ ਧਿਆਨ ਕਰਕੇ ਸਿਮਰਨ ਕਰਦਾ ਹੈ, ਉਹ ਸਾਧ ਸਿੰਘ ਗੁਰੂ ਨਾਨਕ ਦਾ ਰੂਪ ਹੀ ਹੋ ਜਾਂਦਾ, ਦੇਹ ਤਿਆਗਣ ਤੋਂ ਬਾਅਦ ਗੁਰੂ ਸਰੂਪ ਵਿੱਚ ਲੀਨ ਹੋ ਜਾਂਦਾ। ਅਤੇ ਜਿਸ ਵੇਲੇ ਭਾਈ ਪਾਰੋ ਉੱਥੇ ਪਹੁੰਚਿਆ ਸੀ, ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕਹਿੰਦੇ, ਭਾਈ ਪਾਰੋ। ਹਾਂ ਮਹਾਰਾਜ। ਕਹਿੰਦੇ, ਮੇਰੇ ਅੱਜ ਮਨ 'ਚ ਇੱਕ ਸੰਕਲਪ ਹੋ ਰਿਹਾ, ਤੇਰੀ ਕਰਨੀ ਵੇਖ ਕੇ। ਗੁਰਸਿੱਖਾਂ ਬੜੇ ਬੜੇ ਨਵਾਬਾਂ ਦੀਆਂ ਧੌਣਾਂ ਝੁਕਾ ਦਿੱਤੀਆਂ ਅਤੇ ਆਪਣੀ ਕਰਨੀ ਨਾਲ। ਕਹਿੰਦੇ, ਹੁਣ ਮੈਂ ਇਹ ਖਿਆਲ ਕੀਤਾ ਵੀ ਜਦੋਂ ਜੋਤ ਤਾਂ ਆਪਣੀ ਦੋਨਾਂ ਦੀ ਇੱਕ ਹੋ ਗਈ, ਫਰਕ ਤਾਂ ਹੁਣ ਕੋਈ ਰਿਹਾ ਜੀ। ਭਾਈ ਸਾਹਿਬ ਚੁੱਪ ਨੇ, ਬਰਾਗ ਧਾਰ ਕੇ ਸੁਣ ਰਹੇ ਨੇ ਆਪਣੇ ਸਵਾਮੀ ਦੇ ਵਚਨ। ਕਹਿੰਦੇ, ਜਦੋਂ ਜੋਤ ਇੱਕ ਹੋ ਗਈ, ਸਰੀਰ ਦੋ ਕਾਹਦੇ ਵੀ ਰੱਖਣੇ ਹੁਣ ਆਪਾਂ ਨੇ? ਮਹਾਰਾਜ ਕੀ ਹੁਕਮ ਹੈ? ਕਹਿੰਦੇ, ਮੈਂ ਆਪਣੀ ਜੋਤ ਹੁਣ ਤੇਰੇ ਵਿੱਚ ਲੀਨ ਕਰਕੇ ਆਪਣਾ ਸਰੀਰ ਸਮਾਪਤ ਕਰਦੇ ਹਾਂ। ਮੇਰੇ ਮਨ 'ਚ ਐਸਾ ਸੰਕਲਪ ਹੋ ਗਿਆ ਕਿ ਮੈਂ ਤੇਰੇ ਸਰੀਰ ਦੇ ਵਿੱਚ ਆਪਣੀ ਜੋਤ ਲੀਨ ਕਰਦੇ ਹਾਂ, ਸਰੀਰ ਸਮਾਪਤ ਕਰਦੇ। ਭਾਈ ਪਾਰੋ ਕਹਿਣ ਲੱਗਾ, ਨਹੀਂ ਮਹਾਰਾਜ, ਐਸਾ ਨਾ। ਗੁਰਤਾ ਗੱਦੀ ਮੇਰੇ ਹੀ ਹੈ, ਜਿੱਥੇ ਬੜੇ ਬੜੇ ਰਾਜੇ ਮਹਾਰਾਜੇ ਆ ਕੇ ਝੁਕਦੇ ਆ, ਜਿੱਥੇ ਅਕਬਰ ਵਰਗੇ ਆਏ ਗੋਇੰਦਵਾਲ ਸਾਹਿਬ, ਅੱਜ ਦੁਨੀਆਂ ਦੀ ਮੱਤ ਵਿੱਚ ਫਰਕ ਪਿਆ। ਸਾਧ ਸਿੰਘ ਜਿਹੜੇ ਅਕਬਰ ਨੇ ਕਦੇ ਭੁੰਜੇ ਬਹਿ ਕੇ ਰੋਟੀ ਨਹੀਂ ਸਿਖਾਦੀ ਸਾਰੀ ਜ਼ਿੰਦਗੀ 'ਚ, ਗੋਇੰਦਵਾਲ ਸਾਹਿਬ ਆ ਕੇ ਪਤਾ ਲੱਗਿਆ ਕਿ ਗੁਰੂ ਨਾਨਕ ਦੇ ਦਰ ਦੀ ਮਰਿਆਦਾ ਭੁੰਜੇ ਬਹਿ ਕੇ ਲੰਗਰ ਛਕਣ ਦੀ। ਕਹਿੰਦਾ, ਮੈਂ ਭੁੰਜੇ ਬਹਿ ਕੇ ਪੰਗਤ ਦੇ ਵਿੱਚ ਜਿੱਥੇ ਹਿੰਦੁਸਤਾਨ ਦਾ ਗਰੀਬ ਬੈਠਾ ਸੀ, ਉੱਥੇ ਹਿੰਦੁਸਤਾਨ ਦਾ ਸਮਰਾਟ ਬਾਦਸ਼ਾਹ ਅਕਬਰ ਵੀ ਬੈਠਾ ਸੀ ਪੰਗਤ ਵਿੱਚ ਬਹਿ ਕੇ। ਅੱਜ ਪੰਗਤਾਂ ਦੇ ਅਰਥ ਵੀ ਬਥੇਰੇ ਕਰਦੇ ਫਿਰਦੇ ਆ, ਬਥੇਰੀ ਦੁਨੀਆ ਗੜਾਂਜਦੇ, ਕਹਿੰਦੇ ਕੁਰਸੀਆਂ 'ਤੇ ਵੀ ਪੰਗਤ ਹੋ ਸਕਦੀ ਹੈ। ਨਹੀਂ ਸਾਧ ਸੰਗਤ, ਇਹ ਗੁਰਮਤ ਨਹੀਂ, ਇਹਨੂੰ ਪਿਆਰ ਨਾਲ, ਸਹਿਜ ਭਾਅ ਨਾਲ ਖੋਜੋ ਅਤੇ ਲੱਭੋ ਵੀ ਬਾਤ ਕੀ ਹੈ। ਕੁਰਸੀ 'ਤੇ ਬਹਿ ਕੇ ਖਾਣਾ ਖਾਣ ਦੇ ਨਾਲ ਹੰਕਾਰ ਕਰਦਾ, ਕੁਰਸੀ ਦਾ ਹੰਕਾਰ ਹੁੰਦਾ, ਭੁੰਜੇ ਬਹਿਣ ਦੇ ਨਾਲ ਹੰਕਾਰ ਨਹੀਂ ਹੁੰਦਾ। ਸਾਧ ਸੰਗਤ ਆਪਣੇ ਆਪ ਨੂੰ ਹੀਣ ਭਾਵਨਾ ਦੀ ਮੰਨਦਾ, ਸਿੱਖ ਗਰੀਬ ਨਿਮਰਤਾ ਧਾਰ ਕੇ ਬਹਿੰਦਾ। ਸੋ ਇਹੋ ਸਾਧ ਸੰਗਤ, ਬਥੇਰੇ ਲੋਕ ਦਲੀਲਾਂ ਮਿਲਦੇ ਜੀ ਉਦੋਂ ਕਿ ਕੁਰਸੀਆਂ ਨਹੀਂ ਸੀ ਹੁੰਦੀਆਂ, ਸੋਨੇ ਦੀਆਂ ਕੁਰਸੀਆਂ ਸੀ ਉਸ ਵੇਲੇ, ਚਾਂਦੀ ਦੀਆਂ ਕੁਰਸੀਆਂ ਸੀ, ਲੱਕੜ ਸਮਾਂ ਹੁਣ ਮਹਿੰਗੀ ਆ, ਉਦੋਂ ਲੱਕੜ ਬਹੁਤ ਸਸਤੀ ਸੀ। ਸੋ ਇਹੋ ਸਾਧ ਸੰਗਤ ਅਕਬਰ ਬਾਦਸ਼ਾਹ ਵਰਗੇ ਉੱਥੇ ਆ ਕੇ ਪੰਗਤਾਂ ਦੇ ਲੰਗਰ ਛਕੇ ਨੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਪਾਰੋ, ਫਿਰ ਤੇਰਾ ਕੀ ਵਿਚਾਰ ਹੈ? ਕਹਿਣ ਲੱਗੇ, ਮਹਾਰਾਜ ਵਿਚਾਰ ਤਾਂ ਮੇਰਾ ਵੀ ਇਹੀ ਹੈ ਵੀ ਸਰੀਰ ਤਾਂ ਆਪਾਂ ਦੋ ਕਾਹਨੂੰ ਰੱਖਣੇ ਨੇ ਹੁਣ ਜਦੋਂ ਜੋਤ ਇੱਕ ਹੋ ਗਈ, ਪਰ ਮਹਾਰਾਜ ਜਿਹੜਾ ਆਹ ਸਰੀਰ ਹੈ ਇਹਨੂੰ ਅਜੇ ਹੋਰ ਰੱਖ ਲਈਏ। ਕਹਿੰਦੇ, ਮੈਂ ਆਪਣਾ ਸਰੀਰ ਛੱਡ ਕੇ ਤੁਹਾਡੇ ਵਿੱਚ ਲੀਨ ਹੋ ਜਾਂਦਾ। ਗੁਰਤਾ ਗੱਦੀ ਮਿਲ ਰਹੀ ਹੈ ਸਿੱਖ ਨੂੰ, ਪਰ ਹੱਥ ਜੋੜੇ ਨਹੀਂ ਮਹਾਰਾਜ। ਭਾਈ ਪਾਰਨ ਨੂੰ ਸਰੀਰ ਤੇ ਆ ਗਿਆ, ਗੁਰੂ ਦੇ ਦਰਸ਼ਨ ਦੇ ਵਿੱਚ ਸਮਾ ਗਏ। ਹਰ ਦਰ ਤਾਂ ਕਿ ਦਰਸ ਸਮਾਪਤ ਹਰ ਜਨ ਰੱਬ ਦੇ ਜਿਹੜੇ ਪਿਆਰੇ ਇਨਸਾਨ ਸਿੰਘ ਜੀ ਉਹ ਇਉਂ ਫਿਰ ਉਸ ਵਾਹਿਗੁਰੂ ਦੇ ਦਰਸ਼ਨ ਦੇ ਵਿੱਚ ਸਮਾ ਜਾਂਦੇ ਹਨ। ਗੁਰਸਿੱਖ ਇਸ ਤਰ੍ਹਾਂ ਲੀਨ ਹੋ ਉਹ ਗੁਰੂ ਰਾਮਦਾਸ ਮਹਾਰਾਜ ਅਤੇ ਐਸੇ ਜਿਹੜੇ ਸਾਧ ਸਿੰਘ ਹਰ ਜਨ ਤਾਂ ਕਿ ਦਰਸ ਸਮਾਪਤ ਉਹਦੇ ਦਰਸ਼ਨਾਂ 'ਚ ਲੀਨ ਹੋ ਜਾਂਦੇ ਹਨ। ਫਿਰ ਬੋਲੋ ਜੀ, ਤਿਸੇ ਤਿਆਗ
ਤਿਸਹਿ ਤਿਆਗ ਆਨ ਕੋ ਜਾਚ ਹੈ।
ਜੋ ਐਸੇ ਗੁਰੂ ਰਾਮਦਾਸ ਨੂੰ, ਗੁਰੂ ਨਾਨਕ ਨੂੰ, ਗੁਰੂ ਅਮਰਦਾਸ ਨੂੰ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੱਕ ਚਾਰ ਗੁਰੂਆਂ ਦੀ ਸਿਫਤ ਕਰ ਰਹੇ ਹਨ ਗੁਰੂ ਅਰਜਨ ਸਾਹਿਬ, ਜਿਹੜੇ ਐਸੇ ਗੁਰੂ ਸਾਹਿਬਾਨਾਂ ਦੇ ਸਰੂਪ ਨੂੰ ਤਿਆਗ ਕਰਕੇ ਤਿਸੇ ਹੈ ਤਿਆਗ ਆਨ ਕੋ, ਜਿਹੜੇ ਹੋਰ ਨੂੰ ਚਾਹੁੰਦੇ ਹੈ ਦੇਵੀ ਦੇਵਤਿਆਂ ਨੂੰ ਇੱਛਾ ਪੂਰਨ ਕਰਨ ਵਾਸਤੇ, ਤੇ ਆਨ ਕੋ ਜਾਚਤ ਹੋਰ ਦੇ ਕੋਲ ਜਾਚਦੇ ਫਿਰਦੇ ਹੈ, ਲੱਭਦੇ ਫਿਰਦੇ ਆ ਸਾਧ ਸੰਗਤ। ਇੰਨੀ ਮਤ ਮਾਰੀ ਗਈ ਆ ਲੋਕਾਂ ਦੀ, ਪਟਿਆਲੇ ਇੱਕ ਸਾਧ ਸਿੰਘ ਯਾਤਰਾ ਪਾਇਆ ਹੋਇਆ ਭਾਈ ਨੇ, ਕਾਲੀ ਮਾਈ ਦੇ ਮੰਦਰ ਦੇ ਮੂਹਰੇ ਨਾ ਉਹ ਨਹੀਂ ਖੜਾ ਉੱਥੇ ਕੁਛ ਹੱਥ ਦੇ ਵਿੱਚ, ਪਤਾ ਨਹੀਂ ਕੀ ਸੀ ਉਹਦੇ ਕੋਲ, ਕੜਾਹੀ ਕੜੀ ਹੋਣੀ ਆ ਕੋਈ ਦੇਵੀ ਨੂੰ ਕੁਛ ਕਰਨ ਵਾਸਤੇ। ਮੇਰੇ ਜਾਂਦੇ ਜਾਂਦੇ ਦੀ ਨਿਗਾਹ ਪੈ ਗਿਆ, ਮੈਂ ਆਵਾਜ਼ ਮਾਰੀ, ਮੈਂ ਨਾ ਸੰਤੋਖ ਸਿੰਘ, ਉਹਦਾ ਨਾਂ ਸੰਤੋਖ ਸਿੰਘ ਸੀ, ਮੈਂ ਕਿਹਾ ਉਹਦੇ ਆ, ਕਹਿੰਦਾ ਹਾਂਜੀ ਉਹ ਹੋ ਗਿਆ ਹੱਕਾ ਬੱਕਾ, ਉਹਨੇ ਕਿਹਾ ਵੀ ਕੰਮ ਖਰਾਬ ਹੋ ਗਿਆ, ਹੋਰ ਕੋਈ ਦੇਖ ਲੈਂਦਾ ਕੋਈ ਬਹੁਤਾ ਨੁਕਸਾਨ ਨਹੀਂ, ਵੀ ਹਰੀ ਸਿੰਘ ਦੇ ਦੇਖਣ ਦਾ ਨੁਕਸਾਨ ਜ਼ਿਆਦਾ, ਕਿਉਂ ਬੋਲ ਪੜਾਕਿਆ ਖਬਰ ਕਿੱਥੇ ਬੋਲ ਉੱਠੇ। ਕਹਿੰਦਾ ਹਾਂਜੀ, ਮੈਂ ਕਿਹਾ ਆ ਕੀ ਕਰਦਾ ਹੈ, ਕਹਿੰਦਾ ਜੀ ਮੇਰੀ ਮਾਂ ਦੀ ਸੁੱਖ ਸੁੱਖੀ ਹੋਈ ਸੀ, ਬਹਾਨਾ ਇਹਦਾ ਹੈ, ਪਤਾ ਨਹੀਂ ਆਪਣੀਆਂ ਸੁੱਖੀ ਹੋਵੇ ਭਾਈ ਨੇ, ਮਾਂ ਦੇ ਜੁੰਮੇ ਲਾ ਤੀ, ਕਹਿੰਦਾ ਮੇਰੀ ਮਾਂ ਨੇ ਸੁੱਖ ਸੁੱਖੀ ਸੀ, ਉਹ ਸੁੱਖ ਪੂਰੀ ਕਰਨ ਵਾਸਤੇ ਆਇਆ। ਮੈਂ ਕਿਹਾ ਵੀ ਗੁਰੂ ਕੇ ਜਿਹੜੇ ਵਚਨ ਉਹ ਤਾਂ ਚੇਤੇ ਰਹੇ, ਗੁਰੂ ਸਾਹਿਬ ਦੇ ਤਾਂ ਵਚਨ ਕਿ ਜਿਹੜਾ ਦੇਵੀ ਨੂੰ ਮੰਨਣ ਵਾਲਾ ਹੈ, ਗੁਰੂ ਗ੍ਰੰਥ ਸਾਹਿਬ 11ਵਾਂ ਗੁਰੂ ਹੈ, ਆਪਾਂ ਇਹ ਵਿਤਕਰਾ ਛੱਡ ਦੀ ਵੀ ਕਿਹੜਾ ਭਗਤ ਬੋਲਦਾ, ਕੌਣ ਬੋਲਦਾ, ਕਹੋ ਗੁਰੂ ਗ੍ਰੰਥ ਸਾਹਿਬ ਬੋਲਦਾ। ਗੁਰੂ ਗ੍ਰੰਥ ਸਾਹਿਬ ਇਹੀ ਕਹਿੰਦੇ ਨਾ ਕਿ ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਇਆ ਕਰੇ, ਜਿਹਦੀ ਪੂਜਾ ਕਰੂਗਾ ਉਹਦੇ ਵਰਗੀ ਸ਼ਕਲ ਮਿਲੂਗੀ, ਫਿਰ ਆਉਂਦਾ ਜਨਮ ਤੇ ਇਸਤਰੀ ਦਾ ਜਾਮਾ ਮਿਲੂਗਾ ਪੁਰਸ਼ ਨੂੰ ਜਿਹੜਾ ਦੇਵੀ ਦੀ ਪੂਜਾ ਕਰਦਾ, ਜਿਹੜੀ ਮੁਕਤੀ ਨਹੀਂ ਦੇ ਸਕਦੀ। ਤੂੰ ਕਹੀਏ ਤੁਸੀਂ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛੁਪਾਨੀ। ਇਉਂ ਸਾਧ ਸਿੰਘ ਜੀ ਬਹੁਤ ਸਾਰੇ ਮਨਮਤੀ ਲੋਕ ਜਿਹਨਾਂ ਦੇ ਗੁਰਮਤ ਦਾ ਪ੍ਰਭਾਵ ਨਹੀਂ, ਉਹ ਕਿਤੇ ਗੱਡਾ ਫਸ ਗਿਆ ਨਿਹੰਗ ਸਿੰਘ ਦਾ, ਬਾਲੀ ਕਿਤੇ ਜਲਣ ਸੀ, ਹੁਣ ਤਾਂ ਚਲੋ ਰਸਤੇ ਸਾਫ਼ ਹੋ ਗਏ, ਬਾਲੀ ਫਸ ਗਿਆ ਗੱਡਾ ਨਿਕਲਣ 'ਚ ਨਾ ਆਵੇ, ਜ਼ੋਰ ਜ਼ੋਰ ਮਾਰਦਾ ਰਿਹਾ, ਉਹ ਕਹਿੰਦਾ ਹੇ ਲਾਲਾਂ ਵਾਲਿਆ ਜੇ ਅੱਗੇ ਮੇਰਾ ਗੱਡਾ ਨਿਕਲ ਜਾਇਆ ਫਿਰ ਤੇਰਾ ਰੋਟ ਦਊਂਗਾ। ਕੋਲ ਇੱਕ ਸਿੰਘ ਜਾਂਦਾ ਜੀ, ਕਹਿੰਦਾ ਨਿਹੰਗ ਸਿੰਘ ਤੇਰੀ ਮੱਤ ਮਾਰੀ ਗਈ, ਇਹ ਕਿਉਂ? ਕਹਿੰਦਾ ਗੁਰੂ ਕਾ ਸਿੱਖ ਹੋ ਕੇ ਲਾਲਾਂ ਵਾਲੇ ਚੇਤੇ ਕਰਦਾ। ਕਹਿੰਦਾ ਹੁਣ ਗੁਰੂ ਨਾਨਕ ਨੂੰ ਚਿੱਕਰ ਚ ਵਾੜ ਦਾ, ਇਸ ਚੱਕਰ ਚ ਵਾੜਨ ਵਾਸਤੇ ਉਹ ਇਸ ਤਰ੍ਹਾਂ ਦੇ ਸਾਧ ਸੀ। ਪਰ ਮਹਾਰਾਜ ਸਾਹਿਬ ਜੀ ਇਹ ਕਹਿੰਦੇ ਆ ਵੀ ਇੱਕ ਵਾਹਿਗੁਰੂ ਨੂੰ ਛੱਡ ਕੇ ਸਿੱਖਾਂ, ਪਹਿਲੀ ਤਾਂ ਗੱਲ ਆ ਵੀ ਦੁੱਖ ਆਵੇ ਸੁੱਖ ਆਵੇ, ਤੂੰ ਕਦੇ ਵੀ ਦੁੱਖ ਸੁੱਖ ਦੇ ਵਿੱਚ ਸੁੱਖ 'ਚ ਹੰਕਾਰ ਨਹੀਂ ਕਰਨਾ, ਦੁੱਖ 'ਚ ਘਬਰਾਉਣਾ ਨਹੀਂ, ਕਰਮਾਂ ਦਾ ਜਾਣ ਕੇ ਦੇਖਣਾ। ਤਤੀਆਂ ਤਵੀਆਂ 'ਤੇ ਬਹਿ ਕੇ ਭਾਣਾ ਮੰਨਣ ਦਾ ਢੰਗ ਦੱਸਿਆ ਕਿ ਇਉਂ ਮੰਨਦਾ, ਸਿਰ 'ਚ ਰੇਤ ਪੈ ਰਿਹਾ ਸੀ। ਸੋ ਇਉਂ ਸਾਧ ਸੰਗਤ ਜਿਹੜੇ ਉਸ ਵਾਹਿਗੁਰੂ ਨੂੰ ਤਿਸੇ ਤਿਆਗ ਆਨ ਕੋ ਜਾਚਣ, ਜਾਚਣ ਜਾਚਣ ਕਰਨਾ ਮੰਗਣ ਦਾ, ਉਹਨਾਂ ਵਾਸਤੇ ਦੱਸਦੇ ਹਨ ਮੁੱਖ
ਮੁੱਖ ਦੰਤ ਰਸਨ ਸਗਲ ਕਸ ਜਾਵਤ,
ਮੰਗਦਿਆਂ ਮੰਗਦਿਆਂ ਦਾ ਮੂੰਹ ਦੰਦ ਰਸਨਾ ਸਾਰੀ ਘਸ ਜਾਵਤ, ਤੇ ਦੰਦ ਘਸਣ ਤੋਂ ਭਾਵ ਹੈ ਵੀ ਦੰਦ ਹੌਲੀ ਹੌਲੀ ਘਸ ਕੇ ਟੁੱਟ ਗਏ, ਰਸਨਾ ਦਾ ਘਸਣ ਤੋਂ ਭਾਵ ਹੈ ਵੀ ਬੋਲਣ ਤੋਂ ਸਥਲਾਉਣ ਲੱਗ ਪਈ, ਬੁਢਾਪਾ ਆ ਗਿਆ। ਇਹ ਸਾਰੇ ਨਾ ਮੁੱਖ ਮੂੰਹ ਦੇ ਵਿੱਚ ਸਾਧ ਸਿੰਘ ਜੀ ਦੰਦ ਆ ਰਸਨਾ ਨਾ ਸਲ ਘਸ ਜਾਵਤ, ਪੁਰਾਣੇ ਹੋ ਗਏ, ਦੰਦ ਚੱਬ ਕੇ ਕੋਈ ਖਾ ਨਹੀਂ ਸਕਦੇ, ਜੀਭ ਚੰਗੀ ਤਰ੍ਹਾਂ ਬੋਲ ਨਹੀਂ ਸਕਦੀ, ਜੀਭਾ ਸ਼ਬਦ ਜਿਹੜਾ ਸ਼ੁੱਧ ਨਹੀਂ ਨਿਕਲਦਾ, ਸ਼ੁੱਧ ਅੱਖਰ ਨਹੀਂ ਨਿਕਲਦੇ ਹਨ। ਇਉਂ ਮੰਗਦਿਆਂ ਮੰਗਦਿਆਂ ਨੂੰ ਸਾਰੀ ਜ਼ਿੰਦਗੀ ਬੁਢਾਪਾ ਆ ਗਿਆ, ਪਰ ਮੰਗਣ ਤੋਂ ਨਾ ਹਟੇ।
ਰੇ ਮਨ ਮੂੜ ਸਿਮਰ ਸੁਖਦਾਤਾ, ਨਾਨਕ ਦਾਸ ਤੁਜਹਿ ਸਮਝਾਵਤ।
ਹੇ ਮੂਰਖ ਮਨ, ਰੇ ਮਨ ਮੂੜ, ਹੇ ਮੂਰਖ ਮਨ, ਗੁਰੂ ਸਾਹਿਬ ਜੀ ਇਹ ਵਚਨ ਸਮਝਾਉਂਦੇ ਹੈ, ਨਾਨਕ ਇਹ ਅਨਵੇਂ ਅੱਖਰ ਹਨ, ਤੁਝ ਹੈ ਤੈਨੂੰ ਸਮਝਾ ਰਹੇ ਹੈ, ਤੇ ਕੀ ਕਰ ਤੂੰ ਦਾਸ ਬਣ ਕੇ ਸਿਮਰ ਸੁਖ ਦਾਤਾ, ਦਾਸ ਬਣ ਕੇ ਉਸ ਸੁੱਖਾਂ ਦੇ ਦਾਤੇ ਨੂੰ ਸਿਮਰਨ ਕਰ, ਉਸ ਵਾਹਿਗੁਰੂ ਅੰਤਰਜਾਮੀ ਨੂੰ
ਮਾਇਆ
ਇਹ ਤੈਨੂੰ ਸਮਝਾਇਆ ਹੈ।
ਮਾਇਆ ਰੰਗ ਬਿਰੰਗ ਕਰਤ ਭਰਮ ਮੋਹ ਕੇ ਕੂਪ ਗਵਾਰ ਪਰਿਓ ਹੈ,
ਤੇ ਮਾਇਆ ਰੰਗ ਜਿਹੜਾ ਸਾਸਿਕ ਰੰਗ ਦਾ ਅਰਥ ਹੈ ਪ੍ਰੇਮ, ਮਾਇਆ ਦਾ ਪ੍ਰੇਮ ਹੈ ਸਾਰਿਆਂ, ਮਾਇਆ ਦਾ ਪ੍ਰੇਮ ਐਸਾ ਵੀ ਮੁਕਾਬਲਾ ਜੇ ਕਰਕੇ ਵੇਖੀਏ ਤਾਂ ਰੱਬ ਤਾਂ ਕਿਸੇ ਗਿਣਤੀ 'ਚ ਨਹੀਂ ਆ ਰਿਹਾ, ਮਾਇਆ ਦੇ ਨਾਲ ਇੰਨਾ ਪ੍ਰੇਮ ਹੈ। ਇਹ ਉੱਪਰ ਉੱਪਰ ਤੇ ਕਹੀਆਂ ਨੇ ਵੀ ਸਾਡਾ ਗੁਰੂ ਨਾਲ ਪ੍ਰੇਮ ਹੈ, ਰੱਬ ਨਾਲ ਪ੍ਰੇਮ ਹੈ, ਪਰ ਨਹੀਂ ਸਾਸਮਿਤ ਰੱਬ ਨਾਲੋਂ ਜ਼ਿਆਦਾ ਸਾਡਾ ਨੀਂਦ ਨਾਲ ਪਿਆ, ਰੱਬ ਨਾਲੋਂ ਜ਼ਿਆਦਾ ਸਾਡਾ ਮਾਇਆ ਨਾਲ ਪਿਆ। ਭਗਤੀ ਕਿੰਨਾ ਕੁ ਚਿਰ ਕਰਦੇ ਹਾਂ ਜੀ, ਜੇ ਜਿਹਦੇ ਨਾਲ ਪ੍ਰੇਮ ਹੁੰਦਾ ਹੈ ਉਹਦੇ ਸਾਸਰੀ ਨੇੜੇ ਹੋ ਕੇ ਬੈਠੀ ਦਾ ਉਹਦੀਆਂ ਗੱਲਾਂ ਸੁਣੀਦੀ। ਆਹੋ ਜਿੰਨੇ ਪ੍ਰੇਮੀਆਂ ਨੂੰ ਗੁਰੂ ਨਾਨਕ ਦੇ ਨਾਲ ਪਿਆਰ ਹੈ ਉਹ ਗੁਰੂ ਸਾਹਿਬ ਜੀ ਦੇ ਬਚਨ ਸੁਣਨ ਵਾਸਤੇ ਸਾਰੇ ਦਿਨ ਦੇ ਥੱਕੇ ਟੁੱਟੇ ਵੀ ਸਿੱਧੇ ਗੁਰਦੁਆਰੇ ਕਿਉਂ ਆਉਂਦੇ ਹੋ, ਇਹ ਪ੍ਰੇਮ ਹੈ, ਗੁਰੂ ਦੇ ਬਚਨਾਂ ਨਾਲ ਪ੍ਰੇਮ ਹੈ। ਗੁਰੂ ਅੰਤਰਜਾਮੀ ਦੇਖ ਰਿਹਾ ਤੇ ਕਿਉਂ ਪ੍ਰੇਮ ਅੰਦਰੋਂ ਹੈ ਕਿਨੂੰ ਬਾਹਰੋਂ। ਆਮ ਸੰਸਾਰ ਦਾ ਸਾਸ ਨਹੀਂ, ਮਾਇਆ ਦੇ ਨਾਲ ਐਸਾ ਪ੍ਰੇਮ ਹੋ ਚੁੱਕਿਆ ਹੈ। ਮਾਇਆ ਦਾ ਰੰਗ ਕੀ ਹੈ? ਪ੍ਰੇਮ। ਮਾਇਆ ਰੰਗ ਬਿਰੰਗ ਕਰਤ, ਉਹਨੇ ਬਿਰੰਗ ਕਰ ਦਿੱਤਾ ਹੈ, ਭਾਵ ਪਰਮੇਸ਼ਰ ਦੇ ਰੰਗ ਕੀ ਹੈ? ਪ੍ਰੇਮ ਤੋਂ ਬੇਦੀ ਰਹਿਤੀ ਕਰ ਦਿੱਤਾ ਜੀ। ਜਿਹੜੀ ਚੀਜ਼ ਸਾਸ ਜੀ, ਇਹ ਕੁਦਰਤ ਦਾ ਨਿਯਮ ਹੈ, ਬਹੁਤੀ ਚੀਜ਼ ਥੋੜ੍ਹੀ ਚੀਜ਼ ਨੂੰ ਖਤਮ ਕਰ ਦਿੰਦੀ ਹੈ, ਉਹਦੀ ਹੋਂਦ ਜੇ ਹੋਵੇ ਵੀ ਤਾਂ ਨਾ ਹੋਇਆ ਵਾਲੀ ਭਾਸਦੀ। ਸਮਝ ਲਓ ਕਿਤੇ ਸੁਗੰਧੀ ਜਿਹੜੀ ਹੈ ਉਹ ਤਾਂ ਹੋਵੇ ਰੰਚਕ ਮਾਤਰ ਥੋੜ੍ਹੀ ਜਿਹੀ, ਦੁਰਗੰਧੀ ਹੋਵੇ ਬਹੁਤੀ। ਉਹ ਜਿਹੜੀ ਬਹੁਤੀ ਦੁਰਗੰਧੀ ਹੈ ਸੁਗੰਧੀ ਨੂੰ ਵੀ ਆਪਣੇ ਵਿੱਚ ਦੁਰਗੰਧੀ ਦਾ ਰੂਪ ਬਣਾ ਲੈਂਦੀ ਹੈ, ਕਿਉਂਕਿ ਉਹ ਬਹੁਤੀ ਹੈ। ਜੇ ਸੁਗੰਧੀ ਬਹੁਤੀ ਹੋਵੇ, ਗੰਦਗੀ ਜਿਹੜੀ ਅਹਿਸਾਸ ਸੀਗੀ ਉਹ ਥੋੜ੍ਹੀ ਹੋਵੇ ਤਾਂ ਉਹ ਸੁਗੰਧੀ ਦਾ ਰੂਪ ਬਣ ਜਾਂਦੀ ਹੈ। ਚਿੱਕੜ ਥੋੜ੍ਹਾ ਜਿਹਾ ਹੋਵੇ, ਥੋੜ੍ਹੇ ਚਿੱਕੜ ਨੂੰ ਅਹਿਸਾਸ ਸੀਗੀ ਉਹਦੀ ਕੋਈ ਅਹਿਮੀਅਤ ਹੀ ਨਹੀਂ ਹੈ। ਇਹ ਇਸੇ ਤਰ੍ਹਾਂ ਜਿੱਥੇ ਚਿੱਕੜ ਬਹੁਤਾ ਹੈ ਥੋੜ੍ਹੀ ਸਫਾਈ ਨੂੰ ਵੀ ਉਹ ਚਿੱਕੜ ਰੂਪ ਬਣਾ ਲੈਂਦਾ। ਸਾਡੇ ਮਨ ਦੇ ਅੰਦਰ ਬਹੁਤ ਹੀ ਵਾਸ਼ਨਾ ਸਾਸ ਜੀ ਵਿਸ਼ਿਆਂ ਦੀ ਹੈ, ਬਹੁਤ ਹੀ ਵਾਸ਼ਨਾ ਸੰਸਾਰ ਦੀ ਮਾਇਆ ਦੀ ਹੈ। ਜਿਹੜੀ ਪਰਮਾਤਮਾ ਦੀ ਕਿਤੇ ਮਾੜੀ ਮੋਟੀ ਸੁਗੰਧੀ ਕਿਤੇ ਉੱਠਦੀ ਹੈ ਨਾ, ਉਹ ਦੁਰਗੰਧੀ ਦੇ ਵਿੱਚ ਹੀ ਸਮਾਈ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਗਈ। ਰੰਚਕ ਮਾਤਰੀ ਹੈ, ਇਹਨੂੰ ਵਧਾਉਣਾ ਹੌਲੀ ਹੌਲੀ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿੰਘ ਰੰਗ, ਜਿਉਂ ਜਿਉਂ ਵਧਾਵਾਂਗੇ ਵਧੂਗੇ। ਨੌ ਚੀਜ਼ਾਂ ਧਰਮ ਸ਼ਾਸਤਰ ਕਹਿੰਦਾ ਵੀ ਇਹਨਾਂ ਨੂੰ ਵਧਾ ਕੇ ਚਾਹੇ ਮਹਾਂਪਰਲੋਂ ਦੇ ਪਾਣੀ ਜਿੰਨਾ ਵਧਾ ਲਓ, ਮਹਾਂਪਰਲੋਂ ਦੇ ਪਾਣੀ ਦੇ ਵਿੱਚ ਹੋਰ ਵੀ ਚੀਜ਼ ਹੁੰਦੀ, ਉਹਨੂੰ ਪਾਣੀ ਹੀ ਪਾਣੀ ਹੁੰਦਾ। ਉਦਮ, ਕੰਡ, ਕਲਤੈ, ਮਦ, ਜੂਆ, ਪ੍ਰੀਤ, ਆਹਾਰ, ਭੋਗ, ਨੀਂਦ, ਨੌ ਹੋ ਗਏ। ਭੋਗ, ਨੀਂਦ, ਨਵ ਸੇਵ ਤੇ ਵਧੈ ਪਰਲਾ ਜਿਉਂ ਵਾਰ ਵਾਰ ਕਹਿੰਦੇ ਨੇ ਪਾਣੀ ਨੂੰ ਇੰਨਾ ਵੱਧ ਸਕਦੇ ਜਿਵੇਂ ਮਹਾਂਪਰਲੋਂ ਦਾ ਪਾਣੀ ਹੈ। ਉੱਦਮ ਕਰ ਲਓ, ਜਿੰਨਾ ਵਧਾਈ ਜਾਓ ਉੱਦਮ ਉੱਨਾ ਹੀ ਬੰਦਾ ਉੱਦਮੀ ਹੋਈ ਜਾਊਗਾ। ਜੇ ਦਲਿਦਰੀ ਹੋ ਕੇ ਵਹਿ ਜਾਵੇ ਚਾਹੇ ਚਮਚਿਆਂ ਨਾਲ ਮੂੰਹ ਦੇ ਵਿੱਚ ਪਾਣੀ ਪਾਉਣ ਲੱਗ ਜਾਓ, ਹੱਥਾਂ ਲਾਉਣ ਤੋਂ ਵੀ ਹਟ ਜਾਓ, ਉੱਦਮੀ ਹੋ ਜਾਵੇ ਚੰਦਰਮਾ ਦੇ ਪਹੁੰਚ ਸਕਦਾ। ਉੱਦਮ, ਕੰਡ, ਖੁਰਕ, ਜੇ ਇਹਦਾ ਰਾਜ ਨਾ ਕਰੋ ਖੁਰਕ ਵੱਧ ਵੱਧੀ ਸਾਰੇ ਪਿੰਡ 'ਤੇ ਹੋ ਜਾਂਦਾ। ਕਾਲ, ਲੜਾਈ, ਇੱਕ ਬੰਦਾ ਚੁੱਪ ਕਰ ਜਾਵੇ ਦੂਜਾ ਵੀ ਹਾਰ ਕੇ ਚੁੱਪ ਕਰ ਜਾਂਦਾ, ਜਦੋਂ ਉਹ ਵੀ ਮੁਕਾਬਲਾ ਕਰਦਾ ਵਧੀ ਜਾਂਦੀ ਹੈ, ਜਿਵੇਂ ਬਾਂਸ ਨਾਲ ਬਾਂਸ ਕਹਿ ਕੇ ਦੋਨਾਂ 'ਚੋਂ ਅੱਗ ਨਿਕਲਦੀ ਹੈ, ਦੋਨੇ ਬਾਂਸ ਸਵਾਹ ਹੋ ਜਾਂਦੇ, ਬਲਕਿ ਜਿਹੜੇ ਗੁਆਂਢੀ ਦਰਖਤ ਖੜੇ ਨੇ ਉਹਨਾਂ ਦੀ ਵੀ ਹਾਲਤਾਂ ਫੂਕੀਆਂ ਜਾਂਦੀਆਂ। ਉੱਦਮ, ਕੰਡ, ਕਲਤ ਹੈ, ਮਦ, ਸ਼ਰਾਬ, ਜਿੰਨੀ ਮਰਜ਼ੀ ਪੀ ਜਾਓ ਉਨੀ ਵਧੀ ਜਾਂਦੀ ਹੈ, ਸ਼ਰਾਬੀ ਫੇਫੜੇ ਗਲ ਜਾਂਦੇ ਹੈ। ਇੱਕ ਭਾਈ ਵੇਲਣ ਭਰ ਕੇ ਰੱਖਦਾ ਹੁੰਦਾ ਸੀ ਕੋਲ, ਤੜਕੇ ਉੱਠਦਾ ਨਾਸ਼ਤਾ ਹੀ ਇਹਦਾ ਕਰਦਾ ਸੀ, ਮਰ ਗਿਆ ਹੁਣ, ਖੰਨੇ ਦੇ ਕੋਲ ਪਿੰਡ ਹੈ, ਉਹ ਸ਼ਰਾਬ ਪੀ ਕੇ ਮਰ, ਸ਼ਰਾਬ ਪੀਂਦਾ ਪੀਂਦਾ ਹੀ ਮਰ ਗਿਆ, ਬਸ ਉਹ ਹਟੇ ਹੀ ਨਹੀਂ, ਬਲਕਿ ਉਹਦੀ ਸ਼ਰਾਬ ਦੀ ਇੱਕ ਅਜਿਹੀ ਅਜੀਬ ਕਹਾਣੀ ਸਾਹ ਸਿੰਘ ਜੀ, ਉਹ ਘਰ ਦੇ ਤੰਗ ਹੋ ਕੇ ਲਿਆਏ ਉੱਥੇ ਮੇਰੇ ਕੋਲ। ਉਹ ਬੀਬੀਆਂ ਵਿਚਾਰੀਆਂ ਬੜੀ ਉਹਨਾਂ ਦੀ ਭਾਵਨਾ, ਗੁਰੂ ਗ੍ਰੰਥ ਸਾਹਿਬ ਤੇ ਛੇਵੇਂ ਪਾਤਸ਼ਾਹ ਦਾ ਅਸਥਾਨ ਸੀ ਉਹਨਾਂ ਦੇ ਖੇਤ ਦੇ ਲਾਗੇ ਕੱਪੇ, ਇਤਿਹਾਸਕ ਅਸਥਾਨ। ਉਹ ਕਹਿੰਦਾ ਬਾਬਾ ਜੀ ਮੈਂ ਛੱਡਣੀ ਚਾਹੁੰਦਾ ਵੀ ਸਹਾਰੇ ਨਾਲ ਛੱਡੀ ਜਾਓ, ਵੀ ਤੁਸੀਂ ਐਂ ਕਰੋ ਪੰਜਾਂ ਪਿਆਰਿਆਂ ਤੋਂ ਮੇਰੀ ਅਰਦਾਸ ਕਰਾ ਦਿਓ, ਇਹ ਮੁੜ ਕੇ ਮੈਂ ਨਹੀਂ ਕੀਤਾ। ਅਤੇ ਮੈਂ ਬਿਨਾਂ ਵਾਲਾ ਸੋਚਿਆ ਵੀ ਸ਼ਰਾਬੀਆਂ ਦੀ ਅਰਦਾਸ ਪੰਜ ਪਿਆਰੇ ਕਰਨ, ਮੇਰੇ ਕੋਲੋਂ ਵੀ ਗਲਤੀ ਹੋ ਗਈ। ਮੈਂ ਕਿਹਾ ਚੱਲ ਜੇ ਇਹਦੀ ਸ਼ਰਾਬ ਜੁੜਦੀ ਹੈ, ਪੰਜ ਸਿੰਘਾਂ ਨੇ ਇਕੱਠੇ ਹੋ ਕੇ ਉਹਦੀ ਅਰਦਾਸ ਕਰਤੀ, ਉਹਨੂੰ ਕਹਿਤਾ ਵੀ ਹੁਣ ਅੱਜ ਤੋਂ ਬਾਅਦ ਪੰਜੇ ਪੈਰਾਂ ਦਾ ਹੁਕਮ ਹੈ, ਹੁਣ ਤੂੰ ਸ਼ਰਾਬ ਪੀਣੀ। ਕਹਿੰਦਾ ਜੀ ਮੈਂ ਨਹੀਂ। ਸਮਾਂ ਲੰਘਦਾ ਗਿਆ ਤੇ ਕੁਝ ਸਮੇਂ ਤੋਂ ਬਾਅਦ ਉੱਥੇ ਸਾਧ ਸਿੰਘ ਜੀ ਦੀਵਾਨ ਸੀ ਕਈ ਦਿਨ ਦੇ, ਸਵੇਰ ਦੀ ਕਥਾ ਤੀਸਰੇ ਪਹਿਰ ਦੇ ਦੀਵਾਨ। ਸਾਡੇ ਉਹ ਸਿੰਘ ਸੀ ਇੱਕ ਭਾਈ ਰਾਮ ਸਿੰਘ, ਹਰੀਆਂ ਵੇਲਾਂ ਵਾਲਿਆਂ ਦੇ ਨਾਲ ਅੱਜ ਕੱਲ੍ਹ ਰਹਿੰਦਾ, ਉਹਨਾਂ ਦਾ ਅਸਥਾਨ ਦਾ ਜਥੇਦਾਰ ਬਣਾਇਆ। ਉਹ ਪਹਿਲੇ ਵਿਦਿਆਰਥੀਆਂ ਦੇ ਵਿੱਚੋਂ ਜਿੱਥੇ ਚ ਰਿਹਾ, ਉਹਨੂੰ ਸੁਪਨਾ ਆਇਆ। ਸੁਪਨਾ ਆਇਆ, ਸੁਪਨੇ 'ਚ ਬਹੁਤ ਘਬਰਾ ਗਿਆ, ਘਬਰਾਇਆ ਹੋਇਆ ਮੇਰੇ ਕੋਲ ਆਇਆ, ਚਿਹਰਾ ਉਤਰਿਆ ਉਹਨਾਂ ਰਾਮ ਸਿੰਘ, ਕੀ ਹੋ ਗਿਆ? ਕਹਿੰਦਾ ਜੀ ਬਸ ਸੁਪਨੀ। ਮੈਂ ਕਿਹਾ ਹੋਇਆ ਕੀ? ਕਹਿੰਦਾ ਸੁਪਨਾ ਆਇਆ। ਮੈਂ ਕਿਹਾ ਕਮਲਿਆ, ਸੁਪਨੇ ਦੇ 'ਚ ਸਿੰਘ ਘਬਰਾਉਣ ਲੱਗੇ, ਫਿਰ ਤਾਂ ਕਰ ਲਈਆਂ ਕਮਾਈਆਂ। ਕਹਿੰਦਾ ਜੀ ਸੁਪਨਾ ਸੁਪਨੇ ਵਰਗਾ ਹੈ ਨਹੀਂ। ਮੈਂ ਕਿਹਾ ਕੀ ਹੋਇਆ? ਫਿਰ ਮੈਂ ਵੀ ਸੀਰੀਅਸ ਹੋ ਕੇ ਸੁਣਿਆ, ਮੈਂ ਕੀ ਹੋਇਆ? ਕਹਿੰਦਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ 'ਤੇ ਸਵਾਰ ਨਾਲ ਸਿੰਘ ਸਨ, ਅਤੇ ਮੈਨੂੰ ਉਹਨਾਂ ਨੇ ਘੂਰਿਆ ਵੀ ਥੋੜ੍ਹਾ ਜਿਹਾ, ਅਤੇ ਨਾਲ ਤੁਹਾਡੇ ਵਾਸਤੇ ਸੁਨੇਹਾ ਵੀ ਦਿੱਤਾ। ਮੈਂ ਵੀ ਡਰ ਗਿਆ ਵੀ ਸੁਨੇਹਾ ਕੋਈ ਕੰਮ ਇਹੋ ਜਿਹਾ ਹੀ ਹੋਣਾ ਵੀਰੇ। ਮੈਂ ਕਿਹਾ ਹੋਇਆ ਕੀ ਹੈ? ਉਹ ਪੰਜਾਂ ਪਿਆਰਿਆਂ ਦੇ 'ਚ ਮੂਹਰੇ ਸੀ, ਕਹਿੰਦੇ ਅਰਦਾਸ ਕਰੀ ਸੀ ਤੁਸੀਂ ਸ਼ਰਾਬੀ ਦੀ, ਛੇਵੇਂ ਪਾਤਸ਼ਾਹ ਕਹਿੰਦੇ ਆ ਸੁਪਨੇ 'ਚ ਅਰਦਾਸ ਕਰੀ ਸੀ? ਕਹਿੰਦੇ ਹਾਂ ਜੀ ਕਰੀ ਸੀ ਅਰਦਾਸ, ਵੀ ਸੰਤਾਂ ਨੇ ਕਿਹਾ ਸੀ ਵੀ ਅਰਦਾਸ ਕਰ ਦਿਓ, ਅਸੀਂ ਕਰ ਦਿੱਤੀ। ਕਹਿੰਦੇ ਅੱਗੇ ਤੋਂ ਇਹੋ ਜਿਹੇ ਸ਼ਰਾਬੀਆਂ ਕਬਾਬੀਆਂ ਦੀਆਂ ਅਰਦਾਸਾਂ ਨਹੀਂ ਕਰਨੀਆਂ। ਕਹਿੰਦੇ ਧਿਆਨ ਨਾਲ ਸੁਣ ਲੈ, ਇਹਨੇ ਸ਼ਰਾਬ ਨਹੀਂ ਛੱਡੀ, ਸ਼ਰਾਬ ਪੀਂਦਾ ਹੈ। ਕਹਿੰਦੇ ਇਸ ਨੇ ਸ਼ਰਾਬ ਪੀ ਲਈ ਹੈ, ਚਵੱਚੇ ਦੇ ਉੱਤੇ ਬੈਠ ਕੇ ਇਹਦਾ ਜਿਹੜਾ ਭਈਆ ਨੌਕਰ ਹੈ ਉਹਦੇ ਕੋਲੋਂ ਪਾਣੀ ਮੰਗਾਇਆ, ਉੱਥੇ ਬਹਿ ਕੇ ਸ਼ਰਾਬ ਪੀਤੀ ਅਸੀਂ, ਸਾਰਾ ਕੁਝ ਦੱਸਦਾ ਮਾਰਿਆ। ਉਹ ਕਹਿੰਦੇ ਜੀ ਗੱਲ ਇਹ ਹੈ ਵੀ ਮੈਨੂੰ ਯਕੀਨ ਹੈ ਵੀ ਇਹ ਸੁਪਨੇ 'ਚ ਰਾਈ ਜਿੰਨਾ ਝੂਠ ਨਹੀਂ ਹੋ ਸਕਦਾ। ਮੈਂ ਕਿਹਾ ਕੋਈ ਬਾਤ ਨਹੀਂ, ਵੀ ਤੂੰ ਅਜੇ ਬਚਨ ਕਿਸੇ ਨੂੰ ਕਰਿਆ ਤਾਂ ਨਹੀਂ ਹੋਰ? ਕਹਿੰਦਾ ਸਿਰਫ ਥੋਤੋਂ ਬਿਨਾਂ ਮੈਂ ਹੀ ਨਹੀਂ ਕਰਿਆ ਕਿਸੇ। ਕਹਿੰਦਾ ਫਿਰ ਇੱਕ ਗੱਲ ਹੁਣ ਗਾਹਾਂ ਸੁਣ ਲਓ ਜਿਹੜੀ ਗਾਹਾਂ ਵਾਲੀ ਆ, ਜੀ ਤੋਂ ਮੈਂ ਡਰਿਆ। ਮੈਂ ਕਿਹਾ ਦੱਸੋ। ਕਹਿੰਦੇ ਮਹਾਰਾਜ ਕਹਿੰਦੇ ਵੀ ਸਿੱਧਾ ਤੈਂ ਅਰਦਾਸ ਕਰੀ ਸੀ, ਪੂਰੇ ਅਰਦਾਸ ਕਰੀ ਸੀ ਰਾਮ ਸੁਣਿਆ। ਕਹਿੰਦੇ ਹੁਣ ਤੁਹਾਡੇ ਦੋਨਾਂ 'ਚੋਂ ਇੱਕ ਨਹੀਂ ਹੈ, ਜਾਂ ਸ਼ਰਾਬੀ ਨਹੀਂ ਹੈ ਜਾਂ ਤੂੰ ਨਹੀਂ, ਜਾਂ ਅਰਦਾਸ ਕਰਨ ਵਾਲਾ ਨਹੀਂ ਹੈ ਜਾਂ ਫਿਰ ਉਹ। ਇਹ ਗੱਲ ਨੇ ਸਾਧ ਸਿੰਘ ਜੀ ਮੈਨੂੰ ਵੀ ਚਿੰਤਾ ਛੇੜੀ। ਦੇਖੋ ਮੈਂ ਕਿਹਾ ਹੀਰੇ ਵਰਗਾ ਸਿੰਘ ਵੀ ਕਿਤੇ ਦਵਾਇਆ ਨਾ ਜਾਵੇ। ਮੈਂ ਕਿਹਾ ਜੇ ਤਾਂ ਇਹਨੇ ਸ਼ਰਾਬ ਪੀਤੀ ਹੋਈ ਫਿਰ ਤਾਂ ਗਾਹਾਂ ਵਾਲੀ ਗੱਲ ਵੀ ਸੱਚ ਹੈ, ਜੇ ਉਹਨੇ ਸ਼ਰਾਬ ਨਾ ਪੀਤੀ ਹੋਈ ਤਾਂ ਆਰਾਮ ਸੁਣਦਾ ਬਹਿ ਦੁਬਧਾ 'ਚ ਰਿਹਾ। ਮੈਂ ਬੁਲਾ ਲਿਆ ਉਹਨੇ, ਮੈਂ ਕਿਹਾ ਹਾਂ ਵੀ ਦੱਸ ਤੂੰ ਸ਼ਰਾਬ ਪੀਤੀ ਹੈ? ਉਹ ਪਾਣੀ ਨਾ ਪੈਣ ਦੇਵੇ ਪੈਰਾਂ 'ਤੇ। ਕਹਿੰਦਾ ਜੀ ਤੁਹਾਨੂੰ ਕੌਣ ਕਹਿੰਦਾ? ਮੇਰੇ ਸਮਾਂ ਗੱਲ ਪੈਣ ਨੂੰ ਆਵੇ, ਮੈਂ ਪੰਜਾਂ ਪਿਆਰਾਂ ਤੋਂ ਅਰਦਾਸ ਕਰਾਈ ਹੈ, ਮਤਲਬ ਹੀ ਨਹੀਂ ਹੈ ਸ਼ਰਾਬ ਪੀਣ ਨੂੰ। ਉਹ ਮੈਂ ਕਿਹਾ ਰਾਮ ਸਿੰਘ ਵੀ ਇਹ ਨਹੀਂ। ਕਹਿੰਦਾ ਜੀ ਇਹ ਕਹਿੰਦਾ ਨਿਹੰਗ ਸਿੰਘਾਂ ਵਾਲਾ ਕੰਮ ਕਰਨਾ ਭੁੱਲ ਦੇਣਾ। ਕਹਿੰਦਾ ਕਿਉਂ ਇਹ ਪੀਤੀ ਨਹੀਂ ਭਈਏ ਤੋਂ ਮੰਗਾ? ਕਹਿੰਦਾ ਉਹ ਕਹਿੰਦਾ ਬੇੜਾ ਬਹਿ ਗਿਆ ਭਈਏ ਦਾ। ਬਈ ਮਤਲਬ ਭਈਏ ਨੇ ਦੱਸਤਾ ਤੁਹਾਨੂੰ? ਕਹਿੰਦਾ ਬਾਬਾ ਜੀ ਗਲਤੀ ਹੋ ਗਈ। ਬਾਕੀ ਕਹਿੰਦਾ ਮਾਂ ਕਿੱਥੇ ਪੀਤੀ? ਕਹਿੰਦਾ ਚਵੱਚੇ ਜੇ ਬਹਿ ਕੇ ਭਈਏ ਤੋਂ ਪਾਣੀ ਮੰਗਾਇਆ ਸੀ। ਮੈਂ ਕਿਹਾ ਵੀ ਤੇਰੇ ਨਾਲ ਤਾਂ ਸੰਬੰਧ ਅੱਜ ਤੋਂ ਰੱਖਣ ਦਾ ਕੋਈ ਸਵਾਲ ਬਣਦਾ ਨਹੀਂ, ਵੀ ਹੁਣ ਵਾਹਿਗੁਰੂ ਕਿਰਪਾ ਕਰੇ ਵੀ ਤੂੰ ਤਾਂ ਆਪ ਤਾਂ ਡੁੱਬਿਆ ਸੀ, ਜਜਮਾਨ ਵੀ ਡੋਬ ਲਏ, ਤੂੰ ਆਪ ਤਾਂ ਸ਼ਰਾਬ ਪੀਣੀ ਸੀ ਤੇ ਨਾਲ ਸਾਨੂੰ ਵੀ ਵਸਾ ਲਿਆ। ਉਦੋਂ ਬਾਅਦ ਸਾਧ ਸਿੰਘ ਜੀ ਵੀ ਯਕੀਨ ਕਰਿਓ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ ਅਤੇ ਉਸ ਸਿੰਘ ਦੇ ਉੱਤੇ ਮੌਤ ਦਾ ਹਮਲਾ ਹੋਇਆ ਰਾਮ ਸਿੰਘ ਦੇ। ਜਦੋਂ ਮਰਨ ਲੱਗਾ ਉਹਦੀ ਸ਼ਾਦੀ ਸਾਧ ਸਿੰਘ ਜੀ ਗਰੀਬ ਘਰ ਦੀ ਲੜਕੀ ਸੀ ਸਾਡੇ ਨਗਰ ਤੋਂ, ਉਹਦੇ ਸਰਦਾਰ ਦੇ ਵਿਚਾਰਾ ਰਵਿਦਾਸ ਸਿੰਘ ਸੀ। ਜਿਉਂ ਲੜਕੀਆਂ ਹੋਣ ਲੱਗੀਆਂ, ਛੇ ਕਾਲੀ ਸੱਤ ਲੜਕੀਆਂ ਸਾਧ ਸਿੰਘ ਜੀ ਹੋਈਆਂ। ਬਾਪ ਦਾਦਿਆਂ ਤੋਂ ਲਾ ਕੇ ਪ੍ਰੇਮ ਸੀ ਉਹਨਾਂ ਦੇ ਖਾਨਦਾਨ ਨਾਲ, ਅੱਜ ਵੀ ਸਾਡਾ ਬਹੁਤ ਪ੍ਰੇਮ ਹੈ। ਉਹ ਜਦੋਂ ਇੱਕ ਲੜਕੀ ਅਖੀਰਲੀ ਸਾਧ ਸਿੰਘ ਜੀ ਹੋਈ ਉਹ ਵਿਚਾਰਾ ਰੋਂਦਾ ਨਾ ਚੱਲਿਆ। ਮੈਂ ਕਿਹਾ ਜੀ ਸਿਆਂ ਵੀ ਦੇਖ, ਚਲੋ ਗਰੀਬ ਅਮੀਰ ਘਰ ਦੇ ਜਨਮ ਲੈਣਾ ਇੱਕ ਪਾਸੇ ਗੱਲ ਹੈ, ਵੀ ਤੇਰੇ ਪਿਓ ਦੇ ਨਾਲ ਮੇਰੇ ਪਿਓ ਦਾ ਪ੍ਰੇਮ ਸੀ, ਵੀ ਤੂੰ ਹੌਕਾ ਨਾ ਲਿਆ ਤੇਰੀ ਇੱਕ ਲੜਕੀ, ਮਹਾਰਾਜ ਕਿਰਪਾ ਕਰੇ ਵੀ ਮੈਂ ਆਪਣੀ ਪੁੱਤਰੀ ਕਰਕੇ ਵਿਆਹ ਜੂੰ, ਵੀ ਤੂੰ ਇੱਕ ਲੜਕੀ ਦੀ ਚਿੰਤਾ ਨਾ, ਜਿਹੜੀ ਹੁਣ ਜੰਮੀ ਆ ਉਹਦੇ ਹੀ ਜ਼ਿਆਦਾ ਤਾਹਾਂ ਮਾਰਦਾ। ਅਤੇ ਉਹ ਇੱਕ ਲੜਕੀ ਸਾਧ ਸਿੰਘ ਜੀ ਜਿਹੜੀ ਉਹਨਾਂ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚ ਵੀ ਰਲਦੀ ਮਿਲਦੀ ਕੇਸ ਜੀ ਸਜਾ ਕੇ ਅਤੇ ਸਾਰੀ ਗੁਰਮਤ ਅਨੁਸਾਰ ਜਿੱਦਣ ਕਿ ਇਹਨਾਂ ਦੀ ਸ਼ਾਦੀ ਸੀ, ਉਹ ਰਾਮ ਸਿੰਘ ਨੂੰ ਕਿਹਾ ਵੀ ਤੂੰ ਆਪਣੇ ਵਿਆਹ ਦਾ ਆਪ ਕੀਰਤਨ ਕਰ, ਪਹਿਲਾਂ ਸਾਡਾ ਵਿਹਲ ਨਹੀਂ ਹੈ। ਕੀਰਤਨ ਨੂੰ ਵੀ ਉਸੇ ਨੂੰ ਲਾਇਆ, ਸ਼ਾਦੀ ਉਹਦੀ ਕੀਤੀ। ਗਾਹਾਂ ਸਾਧ ਸਿੰਘ ਜੀ ਉਹਦੇ ਦੋ ਬੱਚੇ। ਉਹ ਜਿਸ ਵੇਲੇ ਮਰਨ ਲੱਗਾ ਰੋ ਕੇ ਕਹਿੰਦੇ ਵੀ ਐਂ ਕਰੋ ਵੀ ਮੇਰੇ ਮਰਨ ਤੋਂ ਪਹਿਲਾਂ ਵੀ ਸੰਤਾਂ ਨੂੰ ਬੁਲਾ। ਮੈਂ ਕਿਹਾ ਜੀ ਮੈਂ ਰੋ ਪਿਆ। ਕਹਿੰਦਾ ਜੀ ਭਾਣਾ ਵਰਤਣ ਲੱਗਾ ਵੀ ਹੁਣ ਦੇਖੋ ਤੁਹਾਡੀ ਧਰਮ ਦੀ ਧੀ ਹੈ ਵੀ ਹੁਣ ਬੱਚਿਆਂ ਨੂੰ ਸਾਂਭ। ਮੈਂ ਕਿਹਾ ਰਾਮ ਸਿਆਂ ਵੀ ਚਲੋ ਸੱਚੇ ਪਾਤਸ਼ਾਹ ਦਾ ਪਤਾ ਨਹੀਂ ਕਸੌਟੀ ਹੈ ਬਚਨ ਹੈ ਵੀ ਤੂੰ ਇਉਂ ਕਰ ਵੀ ਮੈਂ ਹੁਣ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਜੇ ਮਹਾਰਾਜ ਕਿਰਪਾ ਕਰੀ ਤੁੱਠੇ ਪ੍ਰਸੰਨ ਹੋ ਗਏ ਕੀ ਪਤਾ ਕਿਰਪਾ ਹੋਈ। ਮੈਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਇਹ ਵਿਚਾਰਾ ਗਰੀਬ ਸਿੱਖ ਐਵੇਂ ਮਾਰਿਆ ਗਿਆ, ਗਲਤੀ ਤਾਂ ਮੇਰੀ ਸੀ, ਮੈਂ ਕਿਹਾ ਸੀ ਅਰਦਾਸ, ਗਲਤੀ ਮੇਰੇ ਕੋਲ ਵੀ ਜੇ ਹੁਣ ਮਾਰਨੀ ਹੈ ਦੋਨਾਂ 'ਚੋਂ ਸਜ਼ਾ ਦੇਣੀ ਹੈ ਤਾਂ ਸ਼ਰਾਬੀ ਨੂੰ ਦਿਓ ਇਹਨੂੰ ਕਾਹਨੂੰ ਦਿੰਦੇ ਹੋ। ਉਹ ਸਾਹਸੀ ਐਸੀ ਕਿਰਪਾ ਹੋਈ ਵੀ ਉਹ ਸਿੰਘ ਤਾਂ ਹੋ ਗਿਆ ਠੀਕ, ਸ਼ਰਾਬੀ ਨੂੰ ਮਰੇ ਨੂੰ 10 ਸਾਲ ਹੋ ਗਏ ਮੇਰਾ ਖਿਆਲ, ਉਹ ਗਾਹਾਂ ਲੰਘਿਆ ਸਿੰਘ ਤਿਆਰ ਪ੍ਰਤਿਆਰ। ਸੋ ਇਸ ਕਰਕੇ ਸਾਹਸ ਜੀ ਐਸਾ ਜਿਹੜਾ ਆਪਣਾ ਸਵਾਮੀ ਮਾਲਕ ਵਾਹਿਗੁਰੂ ਹੈ ਨਾ ਉਹਦੇ 'ਤੇ ਭਰੋਸਾ ਹੋਣਾ ਚਾਹੀਦਾ। ਸੋ ਇਸ ਕਰਕੇ ਐਸਾ ਜੋ ਪਰਮੇਸ਼ਰ ਹੈ ਪਿੱਛੇ ਵੀ ਮਾਇਆ ਰੰਗ ਬਿਰੰਗ ਕਰਤ, ਇਹ ਜਿਹੜੀ ਮਾਇਆ ਸਾਹਸ ਜੀ ਮਾਇਆ ਵਿਆਪ ਹੈ ਬਹੁ ਪ੍ਰਕਾਰ, ਇਹ ਵੀ ਮਾਇਆ ਹੀ ਪੈਂਦੀ ਹੈ। ਸੋ ਸੱਚੇ ਪਾਤਸ਼ਾਹ ਦੀ ਪਰਖੇਡ ਸਾਧ ਸਿੰਘ ਜੀ ਉਹ ਤੋਂ ਇੰਨਾ ਪ੍ਰਭਾਵਿਤ ਜਥੇ ਦੇ ਅੰਦਰ ਇੱਕ ਕਿਸਮ ਦੀ ਦਹਿਸ਼ਤ ਫੈਲ ਗਈ ਵੀ ਐਵੇਂ ਨਹੀਂ ਹੈ ਗੱਲ। ਅਰਦਾਸਾਂ ਜਿਹੜੀਆਂ ਨਾ ਪੰਜ ਪਿਆਰੇ ਗੁਰੂ ਸਾਹਿਬ ਅੰਤਰਜਾਮੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਂ। ਗੁਰੂ ਸਾਹਿਬ ਸੁਪਨੇ 'ਚ ਆ ਕੇ ਵੀ ਦੱਸ ਸਕਦੇ ਹੈ, ਪ੍ਰਤੱਖ ਆ ਕੇ ਵੀ ਦੱਸ ਸਕਦੇ ਹੈ, ਅਤੇ ਪ੍ਰਤੱਖ ਵਾਲੀ ਤਾਂ ਸਾਹਸ ਨਹੀਂ, ਕੋਈ ਬਹੁਤ ਹੀ ਸਵੱਛ ਆਤਮਾ ਹੋਵੇ ਅਤੇ ਗੁਰੂ ਕਿਰਪਾ ਕਰੇ। ਇਉਂ ਮਾਇਆ ਰੰਗ ਬਿਰੰਗ ਕਰਕ, ਮਾਇਆ ਦੇ ਜਿਹੜਾ ਰੰਗ ਪ੍ਰੇਮ ਹੈ ਬਿਰੰਗ ਦੀ ਹੈ, ਰੱਬ ਦੇ ਨਾਲੋਂ ਤੋੜ ਦਿੰਦਾ, ਬਿਰੰਗ ਹੀ ਕਰ ਦਿੰਦਾ। ਅਤੇ ਭਰਮ ਦੇ ਕਾਰਨ ਸਾਹਸ ਜੀ ਮਾਇਆ ਰੰਗ ਬਿਰੰਗ ਕਰਕ ਭਰਮ ਮੋਹ ਕੈ ਕੂਪ ਗਵਾਰ ਪਰਿਓ ਹੈ। ਇਹ ਭਰਮ ਦੇ ਕਾਰਨ, ਭਰਮ ਦੀ ਬਹੁਲਤਾ ਕਰਕੇ ਅਤੇ ਮੋਹ ਰੂਪੀ ਖੂਹ ਦੇ ਅੰਦਰ ਜਿੱਥੇ ਗਵਾਰ ਦੀ ਇਹ ਇੰਨਾ ਅੰਧਕਾਰ ਹੈ ਹੱਥ ਮਾਰਿਆ ਨਹੀਂ ਦਿਸਦਾ, ਮੋਹ ਦਾ ਖੁੱਪ ਅੰਧੇਰਾ ਹੈ, ਮੋਹ ਦੇ ਵਿੱਚ ਸਾਥ ਨਹੀਂ, ਰੱਬ ਵਾਲੇ ਪਾਸੇ ਲੱਗੇ ਨਹੀਂ ਹੁੰਦਾ, ਹੇਤ ਕੇ ਬੰਧਨ ਤੋੜਨਾ ਸੱਚ ਹੈ ਤਾਂ ਜਮ ਕਰੇ ਖੁਆਰੀ ਜੀ। ਸੋ ਇਸ ਕਰਕੇ ਉਹਦੇ ਗਵਾਰ ਕੋਪ ਅੰਧੇਰੇ ਦੇ ਉਸ ਖੂਹ ਦੇ ਕਿ ਡਿੱਗਿਆ ਹੋਇਆ। ਮੋਹ ਨੂੰ ਚਿੱਕੜ ਵੀ ਕਿਹਾ, ਪੰਥ ਜੋ ਮੋਹ ਪਗ ਨਹੀਂ ਚੱਲਿਆ, ਜਿੱਥੇ ਮਨ ਰੂਪੀ ਪੈਰ ਖੁੱਭਿਆ ਹੋਇਆ ਵਾਹਿਗੁਰੂ ਦੀ ਭਗਤੀ ਦੇ ਮਾਰਗ ਤੇ ਚੱਲ ਨਹੀਂ ਸਕਦਾ। ਤੇ ਮੋਹ ਨੂੰ ਖੂਹ ਵੀ ਦੱਸਿਆ ਜਿਹਦੇ ਵਿੱਚੋਂ ਨਿਕਲ ਨਹੀਂ ਸਕਦਾ, ਗੱਲ ਫਸਣ ਦੀ ਹੋਈ ਹੈ, ਚਾਹੇ ਖੂਹ 'ਚ ਡਿੱਗਿਆ ਸਮਝ ਲਓ ਚਾਹੇ ਚਿੱਕੜ 'ਚ, ਗੱਲ ਤਾਂ ਫਸਣ ਦੀ ਹੈ। ਉਹਦੇ ਵਿੱਚ ਮੋਹ ਸਾਧ ਸਿੰਘ ਫਸਿਆ ਹੋਇਆ, ਮੋਹ ਦੀਆਂ ਤੰਦਾਂ ਆਪ ਹੀ ਤਾਣੀਆਂ ਹੋਈਆਂ ਨੇ, ਕੋਈ ਇਹ ਨਹੀਂ ਹੈ ਮਕਰੀ ਆ ਸਾਧ ਸਿੰਘ। ਇੱਕ ਵਾਰੀ ਉਹ ਐਸਾ ਭਾਣਾ ਵਰਤਿਆ, ਪਤਾ ਨਹੀਂ ਕਿਹੜੇ ਪਾਸਿਓਂ ਲੰਘੇ ਆਈ, ਮੇਰੇ ਗੁਸਲਖਾਨੇ 'ਚ ਮੱਕੜੀ ਆ ਗਈ, ਬਹੁਤ ਸਾਲ ਹੋ ਗਏ। ਉਹ ਮੱਕੜੀ ਆ ਗਈ, ਮੇਰਾ ਜੀ ਨਾ ਕਰੇ ਵੀ ਮੈਂ ਇਹਨੂੰ ਮੱਕੜੀ ਨੂੰ ਮਾਰਨ ਦਾ ਜਿਹੜਾ ਹੈ ਉਹ ਹੌਸਲਾ ਹੀ ਨਹੀਂ ਹੈ। ਮੈਂ ਕਿਹਾ ਅਕਸਰ ਕੀ ਸਗਲ ਪੁੰਨ ਜੀਤ ਹੈ ਆ ਪ੍ਰਵਾਨ, ਵੀ ਕਿੰਨਾ ਕੁ ਚਿਰ ਹੋ ਗਿਆ ਇੱਥੇ ਗੁਸਲਖਾਨਾ ਤਾਂ ਢਾਉਂਦੀ ਰਹੀ ਹੈ। ਉਹ ਇੱਕ ਪਾਸੇ ਲੱਗੀ ਜਾਲਾ ਤਾਣ, ਮੈਂ ਕਿਹਾ ਚਲੋ ਮੇਰੇ ਕਿਹੜਾ ਗੁਸਲਖਾਨੇ 'ਚ ਕੋਈ ਵੜਦਾ ਜਿਹੜਾ ਆ ਕੇ ਕਹੂਗਾ ਵੀ ਇਹ ਦਲਿਦਰੀ ਹੋਇਆ ਫਿਰਦਾ ਵੀ ਜਾਲੇ ਤਾਣੇ ਪਏ ਮੱਕੜੀ ਨੇ, ਵੀ ਇਹਨੂੰ ਵੀ ਆਪਣਾ ਕੰਮ ਕਰਨ ਦਿਓ, ਮੈਂ ਨਹੀਂ ਉਹਨੂੰ ਹਟਾਇਆ। ਜਾਲਾ ਤਣੇ ਗਈ, ਮੈਂ ਰੋਜ਼ ਦੇਖੀ ਗਿਆ, ਬੜੀ ਬੁਣਤੀ ਪਾਈ ਸੋਹਣੀ, ਜਿਵੇਂ ਕੱਪੜਿਆਂ 'ਚ ਕਢਾਈ ਕੀਤੀ ਹੁੰਦੀ ਹੈ ਨਾ, ਐਂ ਤਣ ਤਣ ਕੇ ਪੂਰਾ। ਮੈਂ ਕਿਹਾ ਵੀ ਦੇਖੋ ਇਹਨੂੰ ਤਕਨੀਕ ਵਾਹਿਗੁਰੂ ਨੇ ਕਿਵੇਂ ਦਿੱਤੀ ਹੈ। ਰੋਜ਼ ਮੈਂ ਮੱਕੜੀ ਦੀ ਸਿਫਤ ਕਰਿਆ ਕਰ, ਜਦ ਗੁਸਲਖਾਨੇ ਜਾਣਾ ਨਹਾਉਣਾ ਮੇਰਾ ਧਿਆਨ ਮੱਕੜੀ ਜਾਇਆ ਕਰੇ ਵੀ ਵਾਹਿਗੁਰੂ ਨੇ। ਇਹ ਦੇਖੋ ਕੋਰਸ ਕਿਤੇ ਨਹੀਂ ਕਰਨ ਗਈ, ਬੰਦੇ ਤਾਂ ਚਲੋ ਕੋਰਸ ਵੀ ਕਰਨ ਜਾਂਦੇ ਆ, ਬੀਬੀਆਂ ਪੜ੍ਹਨ ਜਾਂਦੇ ਆ, ਸਕੂਲ ਜਾਂਦੇ ਆ, ਵੀ ਇਹਨੂੰ ਕਿਹਨੇ ਸਿਖਾਲ ਦਿੱਤਾ। ਉਹ ਇੱਕ ਦਿਨ ਐਸਾ ਭਾਣਾ ਵਰਤਿਆ ਵੀ ਉਹ ਜਾਲਾ ਜਿਹੜਾ ਤਣਦੀ ਹੈ ਮੂੰਹ ਦੇ ਵਿੱਚੋਂ ਥੁੱਕ ਲੇਸਦਾਰ ਹੈ, ਉਹਦੇ 'ਚ ਤੰਦ ਤੰਦ ਕੱਢਦੀ ਹੈ ਬਰੀਕ, ਐਡੀ ਥੁੱਕ ਦੇ ਵਿੱਚ ਉਹਦੇ ਲੇਸਦਾਰ ਤਾਕਤ ਹੈ ਵੀ ਛੱਤ ਤੋਂ ਹੇਠਾਂ ਆਉਣ ਲੱਗੇ, ਨਾਲੇ ਤੰਦ ਕੱਢੀ ਜਾਊਗੀ ਨਾਲੇ ਹੇਠਾਂ ਝੁੱਟੀ ਜਾਊਗੀ, ਹੇਠਾਂ ਦੇ ਉੱਪਰ ਚੜ੍ਹ ਜਾਂਦਾ। ਅਤੇ ਉਹ ਇੱਕ ਦਿਨ ਐਸਾ ਭਾਣਾ ਵਰਤਿਆ ਵੀ ਉਹ ਜਾਲ ਦੇ ਵਿੱਚ ਆਪ ਹੀ ਫਸ ਗਈ, ਕੱਢੀ ਮੈਂ ਵੀ ਨਹੀਂ ਆ ਫਿਰ, ਮੈਂ ਕਿਹਾ ਵੀ ਹੁਣ ਮੇਰਾ ਕਿਹੜੇ ਕਸੂਰ ਇਹਦੇ 'ਚ, ਮੈਨੂੰ ਵੀ ਇਹ ਸੀ ਗੁਸਲਖਾਨਾ ਵਿਹਲਾ ਹੋਊ ਮੇਰਾ। ਉਹਦੇ 'ਚ ਫਸ ਕੇ ਨਾ ਹੌਲੀ ਹੌਲੀ ਤੜਫ ਤੜਫ ਕੇ ਮਰ ਗਿਆ। ਫਿਰ ਮੈਂ ਸੋਚੀ ਗਿਆ ਵੀ ਮਨਾ ਇਹਦਾ ਮਰਨ ਨੂੰ ਜੀ ਤਾਂ ਕਰਦਾ ਨਹੀਂ, ਇਹਨੇ ਜਿਹੜਾ ਜਾਲਾ ਤਣਿਆ ਸੀ ਇਹ ਕੋਈ ਆਪਣੇ ਮੌਤ ਮਰਨ ਵਾਸਤੇ ਤਾਂ ਫਾਹਾ ਨਹੀਂ ਸੀ। ਮੈਂ ਕਿਹਾ ਬਿਲਕੁਲ ਜੋ ਗੁਰੂ ਸਾਹਿਬ ਕਹਿੰਦੇ ਆ ਗੁਰਬਾਣੀ ਸੱਤ ਹੈ ਵੀ ਇਹ ਜਿਹੜਾ ਪਰਿਵਾਰਾਂ ਦਾ ਤਾਣਾ ਤਣਿਆ ਹੋਇਆ ਨਾ ਅਸੀਂ, ਇਹ ਮੇਰੇ ਪੁੱਤਰ, ਇਹ ਮੇਰੀਆਂ ਧੀਆਂ, ਇਹ ਮੇਰੀ ਮਾਂ, ਇਹ ਮੇਰਾ ਬਾਪ, ਇਹ ਤੰਦਾਂ ਹੀ ਵਿਸਾਰੀਆਂ ਮੋਹ ਦੀਆਂ, ਇਹਦਾ ਅਸੀਂ ਜਾਲ ਬਣਿਆ ਹੋਇਆ, ਜਿਵੇਂ ਮੱਕੜੀ ਉਹਦੇ 'ਚ ਫਸ ਕੇ ਮਰ ਗਈ ਨਾ, ਬਚਣਾ ਅਸੀਂ ਵੀ ਨਹੀਂ ਹੈ ਇਹਦੇ 'ਚ ਫਸੇ ਹੋਏ। ਇਹੀ ਹਾਲ ਸਾਡਾ ਸਾਸ ਜੀ। ਪਰ ਜੇ ਕੋਈ ਵਾਹਿਗੁਰੂ ਕਿਰਪਾ ਕਰ ਦੇਵੇ, ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਪਾਣੀ ਦੇ ਵਿੱਚ ਹੀ ਜਿਵੇਂ ਕਮਲ ਫੁੱਲ ਨਿਰਲੇਪ ਹੀ ਰਹਿੰਦਾ ਨਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸੀ, ਮਾਇਆ 'ਚ ਰਹਿੰਦੇ ਹੋਏ ਉਠਤ ਬੈਠ ਸੋਭਤ ਨਾ ਕਹੋ ਨਾਨਕ ਜਨਕੇ ਸਦਕਾ ਕਰਨ ਕੇ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਚੀਨੀ ਦਾ। ਸੋ ਇਸ ਕਰਕੇ ਮਾਇਆ ਜਿਹੜਾ ਰੰਗ ਬਿਰੰਗ ਕਰਨ ਵਾਲਾ, ਉਹ ਭਰਮ ਦੇ ਸਾਸ ਜੀ ਕਾਰਨ, ਭਰਮ ਦੀ ਬਹੁਲਤਾ ਕਰਕੇ ਮੋਹ ਦੇ ਤੇ ਭੰਧੇਰੇ ਵਿੱਚ ਇਹ ਪਿਆ ਹੋਇਆ ਹੈ।
ਏਤਾ ਗਬ ਕਾਸ ਨਾਮ ਆਵਤ,
ਸਿਰ 'ਚ ਹੰਕਾਰ ਕਿੰਨਾ, ਏਤਾ ਗਬ ਗਬ ਹੰਕਾਰ, ਏਤਾ ਇੰਨਾ ਹੰਕਾਰ ਕਿ ਜਿਹੜਾ ਆਕਾਸ਼ ਦੇ ਵਿੱਚ ਵੀ ਮਾਪਿਆ ਵੀ ਜਾਂਦਾ ਭਾਵ ਆਕਾਸ਼ ਵੀ ਛੋਟਾ ਲੱਗਦਾ ਹੰਕਾਰੀ ਨੂੰ। ਜਿਵੇਂ ਕਿ ਹਰਨਾਕਸ਼ ਜਦੋਂ ਵਰ ਪ੍ਰਾਪਤ ਕਰ ਲਏ ਨਾ, ਫਿਰ ਇਹਨੇ ਸਾਸ ਨੇ ਦੇਵਤਿਆਂ ਨੂੰ ਭਾਜਣ ਪਾਇਆ, ਬਲਕਿ ਇੱਥੇ ਤੱਕ ਲਿਖਿਆ ਵੀ ਬਿਸ਼ਨਪੁਰੀ ਵਿੱਚ ਜਾ ਕੇ ਨਾ ਵਿਸ਼ਨੂ ਭਗਵਾਨ ਨੂੰ ਵੀ ਨਿਠਾਇਆ ਇਹਨੇ ਬਿਸ਼ਨਪੁਰੀ 'ਚ। ਡਰਦੇ ਮਾਰੇ ਦੇਵਤੇ ਸਾਰੇ ਲੋਕੀ ਬਚੇ, ਤਿੰਨਾਂ ਲੋਕਾਂ ਦੇ ਵਿੱਚ ਰਾਜ ਕਾਇਮ ਕਰ ਲਿਆ। ਜਲੇ ਹਰਨਾਕਸ਼ ਥਲੇ ਹਰਨਾਕਸ਼ ਹੈ ਕੀ ਹਰਨਾਕਸ਼ ਹੋਸੀ ਕੀ ਹਰਨਾ, ਇਹ ਜਾਪ ਜਪਾਇਆ ਸਾਰੀ ਦੁਨੀਆ। ਪਰਮੇਸ਼ਰ ਦੀ ਬੇਅੰਤ ਸਾਹ ਸੰਗੀ ਲੀਲਾ ਹੈ। ਜਿਹਦਾ ਆਕਾਸ਼ਾਂ ਦੇ ਵਿੱਚ ਹੰਕਾਰ ਮਾਪਿਆਂ ਨਹੀਂ ਸੀ ਜਾਂਦਾ, ਉਹਦੇ ਘਰ ਦੇ ਵਿੱਚ ਹੀ ਐਸਾ ਬੱਚਾ ਪੈਦਾ ਕਰ ਦਿੱਤਾ ਜਿਹੜਾ ਜੰਮਦੇ ਹੀ ਰਾਮ ਜਪਣ ਲੱਗ ਪਿਆ। ਕੁੱਲ ਰਾਕਸ਼ਾਂ ਦੀ ਘਰ ਹਰਨਾਕਸ਼ ਦੈਤ ਦੇ ਕੱਲਰ ਕਵਲ, ਕੱਲਰ 'ਚ ਤਾਂ ਘਾਵ ਨਹੀਂ ਹੁੰਦਾ, ਕੱਲਰ 'ਚ ਕੌਲ ਲਾ ਦਿੱਤਾ ਵਾਜਾ। ਕੱਲਰ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪੜਾਇਆ ਪਾਠਸਾਲ ਪਾਂਧੇ ਚਿੱਤ ਹੋਆ ਹੈ, ਸਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਦ ਅਨਾਦ। ਭਗਤ ਕਰਨ ਸਭ ਚਾਕੜੇ ਪਾਂਧੇ ਹੋਏ ਰਹੇ, ਬਸਮਾਦ ਰਾਜੇ ਪਾਸ ਨੂੰ ਆਇਆ, ਦੁਖੀ ਦੈਤ ਵਧਾਇਆ ਬਾਦ ਜਲ ਜੈ ਜੈਕਾਰ ਕਰਮ ਬ੍ਰਹਮਾਦ ਨੋਹਾਂ ਨਾਲ ਹੀ ਪਾੜ ਦਿੱਤਾ। ਇਸੇ ਤਰ੍ਹਾਂ ਇਹਦਾ ਗੱਬ ਆਕਾਸ਼ ਨਾ ਮਾਲਕ ਰਾਵਣ ਨੇ, ਉਹਨੇ ਸਾਰੀ ਜਗ੍ਹਾ ਰਾਜ ਕਾਇਮ ਕੀਤਾ, ਦੇਵਤੇ ਫੜ ਕੇ ਕੋਈ ਰਸੋਈਆ ਲਾ ਲਿਆ, ਕੋਈ ਪਾਣੀ ਭਰਨ ਵਾਲਾ ਲਾ ਲਿਆ, ਕੋਈ ਕੁਛ ਕਰੇ, ਚੰਦ ਸੂਰ ਜਾ ਕੇ ਕਵਿਤ ਰਸੋਈ ਵੈ ਸੰਤ ਜਾ ਕੇ ਕੱਪੜੇ ਧੋਏ, ਅਤੇ ਉਸ ਦਾ ਵੀ ਹੰਕਾਰ ਜਿਹੜਾ ਆਕਾਸ਼ਾਂ ਤੱਕ ਮਾਪਿਆ ਨਹੀਂ ਸੀ ਜਾਂਦਾ। ਇਹ ਤਾਂ ਗੱਬ ਆਕਾਸ਼ਨਾ ਬਾਬਤ, ਅੱਗੇ ਬੋਲੋ ਜੀ।
ਦਿਸਤਾ ਅਸਤ ਕਰਮ ਉਧਰ ਭਰਿਓ ਹੈ,
ਪਰ ਇਹ ਨਹੀਂ ਜਾਣਦਾ ਵੀ ਤੇਰਾ ਪੇਟ ਉਧਰ ਕੀ ਹੈ, ਪੇਟ ਇਹਦੇ ਵਿੱਚ ਕੀ ਹੈ, ਗੰਦਗੀ ਦਿਸਤਾ ਪਿਆ, ਇਹਦੇ ਵਿੱਚ ਮੂਤਰ ਪਿਆ, ਇਹਦੇ ਵਿੱਚ ਅਸਤ ਸਰੀਰ ਵਿੱਚ ਹੱਡੀਆਂ ਹਨ, ਰੋਧਰ ਲਹੂ ਹੈ, ਤੇ ਇਹੋ ਸਾਸ ਜੀ ਐਸੇ ਗੰਦੇ ਸਰੀਰ ਦਾ ਹੰਕਾਰ ਕਰਦੇ। ਮਹਾਰਾਜ ਸਾਹਿਬ ਕਹਿੰਦੇ ਤੈਨੂੰ ਇਹ ਨਹੀਂ ਪਤਾ ਬਿਸ਼ਤਾ ਅਸਤ, ਇਹਦੇ ਵਿੱਚ ਕਿਰਮ ਕੀੜੇ ਵੀ ਹਨ, ਛੋਟੇ ਛੋਟੇ ਬਰੀਕ ਕੀੜੇ ਨੇ। ਸੋ ਇਹ ਭਰਿਆ ਪਿਆ ਹੈ ਐਸਾ ਕਿਰਮਾਂ ਦਾ।
ਦਹਿ ਦਿਸ ਧਾਏ ਮਹਾ ਵਿਖਿਆ ਕੋ, ਪਰ ਧਨ ਸ਼ੀਨ ਅਗਿਆਨ ਹਰਿਓ ਹੈ।
ਦਸ ਦਿਸ਼ਾ ਅਨੁਸਾਰ ਪੂਰਬ ਪੱਛਮ ਉੱਤਰ ਦੱਖਣ ਈਸਾਨ ਨੈਰਤ ਵੈਰੀ ਅਗਨ, ਇਹ ਚਾਰ ਕੋਨੇ ਨੇ, ਇਹ ਚਾਰ ਕੋਨੇ ਜਿਹੜੇ ਚਾਰ ਗੁਣੀ ਅੱਠ ਹੋ ਗਏ, ਚਾਰ ਦਿਸ਼ਾ ਹੋ ਗਈਆਂ, ਇੱਕ ਆਕਾਸ਼ ਵਾਲਾ ਪਾਸਾ ਤੇ ਇੱਕ ਧਰਤੀ ਵਾਲਾ ਪਾਸਾ, ਦੋ ਹੋਰ ਜਮ੍ਹਾਂ ਕਰ ਲਓ ਦਸ ਹੋ ਗਏ। ਦਸ ਜਿਸ ਕੋਲ ਨਾ ਕਰੇ, ਵੈਸੇ ਚਾਰ ਨੇ ਤੇ ਕਿਤੇ ਕਿਤੇ ਦਸ ਕਿਹਾ ਹੋਇਆ, ਜਿਵੇਂ ਬਾਲ ਜਵਾਨੀ ਔਰ ਬਿਰਥ ਹੁਣ ਤੀਨ ਅਵਸਥਾ ਕਿਹਾ, ਇਹਨਾਂ ਨੂੰ ਦਸ ਥਾਂ 'ਤੇ ਵੀ ਵੰਡਿਆ ਹੋਇਆ, ਹੋ ਗਈ ਚਾਰ। ਇਉਂ ਸਾਸ ਜੀ ਦਸੋ ਦਿਸ਼ਾ ਦੇ ਅੰਦਰ
ਦਹਿ ਦਿਸ ਧਾਏ ਮਹਾਂ ਵਿਖਿਆ ਕੋ, ਪਰ ਧਨ ਸ਼ੀਨ ਅਗਿਆਨ ਹਰਿਓ ਹੈ।
ਦਸੋ ਦਿਸ਼ਾ ਦੇ ਅੰਦਰ ਸਾਸ ਜੀ ਵਿਖਿਆ ਨਾਮ ਹੈ ਮਾਇਆ ਦਾ, ਤੇ ਉਹ ਮਾਇਆ ਦੇ ਵਾਸਤੇ ਧਾਏ ਮਹਾਂ ਬਹੁਤੇ ਹੀ ਹੈ। ਮਾਇਆ ਮਨੋਂ ਦਾ ਵਿਸਰਿਆ ਬਣ ਗਿਆ ਦਮਾਂ ਦਮ ਕੌ ਦਾ ਧਨ ਪਾਰ ਧਨ ਪਰਾਇਆ ਧਨ, ਉਹਨੂੰ ਸ਼ੀਨ ਖੋਹਦਾ ਮੇਰੇ ਕੋਲ ਹੋਣਾ ਚਾਹੀਦਾ। ਕਾਰਨ ਕੀ ਆ, ਅਗਿਆਨ ਹਰਿਓ ਹੈ, ਅਗਿਆਨ ਨੇ ਸਾਸ ਜੀ ਨਾਸ ਕੀਤਾ, ਗਿਆਨ ਨੇ ਆਪਣੇ ਅਧੀਨ ਕੀਤਾ ਹੋਇਆ ਹੈ, ਅਗਿਆਨ ਨੇ ਇਹਨੂੰ ਠੱਗਿਆ ਹੋਇਆ, ਅਗਿਆਨ ਨੇ ਇਹਦੀ ਮਤ ਹਰ ਲਈ ਹੈ।
ਲੋਭਨ ਬੀਤ ਜਰਾ ਰੋਗ ਗ੍ਰਸਿਓ, ਜਮ ਦੂਤ ਨਡਨ ਮਿਰਤ ਮਰਿਓ ਹੈ।
ਜੋਗਨ ਬਤੀਤ ਹੁੰਦਾ ਜਾ ਰਿਹਾ, ਤੇ ਜਰਾ ਰੋਗ ਹੈ ਜਿਹੜਾ ਬੁਢਾਪੇ ਦਾ, ਇਹ ਨੇੜੇ ਆ ਰਿਹਾ। ਜਿਵੇਂ ਫਰੀਦ ਸਾਹਿਬ ਕਹਿੰਦੇ ਆ, ਫਰੀਦ ਦਾ ਅੱਗਾ ਨੇੜੇ ਆ, ਪਿੱਛਾ ਰਿਹਾ, ਦੂਰ ਵਾਲੀ ਬਾਤ ਹੋ ਰਹੀ ਹੈ। ਗ੍ਰਸਿਓ ਇਹ ਪਕੜ ਲਿਆ ਕਿਹਨੇ, ਜਮਦੂਤਾਂ ਨੇ, ਤੇ ਉਸ ਵੇਲੇ ਜਦੋਂ ਮਿਰਤ ਮਰਿਓ ਹੈ, ਮੌਤ ਨੇ ਆ ਕੇ ਇਹਨੂੰ ਮਾਰ, ਜਮਦੂਤਾਂ ਨੇ ਫਿਰ ਇਹਨੂੰ ਡੰਨ ਦੇਣਾ। ਜਮਦੂਤ ਇਹਦੇ ਸਿਰ 'ਚ ਡੰਡੇ ਮਾਰਦੇ ਆ, ਜਮਕਾ ਡੰਡ ਮੁੰਡ ਮਹਿ ਲੱਗਦਾ। ਇਉਂ ਸਾਧ ਸਿੰਘ ਜੀ ਹੁਣੇ ਨੇ ਚਿਤਰਾਈਆਂ ਤਾਂ ਇੱਕ ਛਿਨ ਵਿੱਚ ਭੁੱਲ ਜਾਂਦੀ ਹੈ ਜਦੋਂ ਮੌਤ ਆਉਂਦੀ, ਜਦੋਂ ਗਲ 'ਚ ਸੰਗਲ ਪਿਆ ਨਾ ਚਿਤਰਾਈਆਂ ਸਭ ਇੱਥੇ ਭੁੱਲ ਜਾਣੀਆਂ ਨਾ। ਉਸ ਵੇਲੇ ਚੇਤੀ ਆਊਗਾ ਗਲ ਸੰਗਲ ਸਿਰ ਮਾਰੇ ਉਹਦੋ ਨਾ ਦੀਸੈ ਘਰ ਵਾਰ, ਘਰ ਵਾਰ ਨਹੀਂ ਦੱਸਣਾ ਜਿਹਦੇ ਵਿੱਚ ਚੌੜੇ ਹੋ ਕੇ ਰਹਿ ਰਿਹਾ ਮੇਰਾ ਮਕਾਨ ਮੇਰੀ ਕੋਠੀ, ਸਾਧ ਸਿੰਘ ਕੁਛ ਨਹੀਂ ਰੇ ਮਨ ਤੇਰਾ ਕੋਈ ਨਹੀਂ, ਖਿੰਚ ਲਏ ਜਿਨ ਭਾਰ। ਇਹ ਤਾਂ ਸੰਸਾਰ ਦੇ ਅੰਦਰ ਬਿਰਖ ਬਸੇਰੋ ਪੰਕੋ ਤੈਸੋ ਇਹ ਸੰਸਾਰ, ਐਸਾ ਸੰਸਾਰ ਹੈ।
ਅਨੇਕ ਜੋਨ ਸੰਕਟ ਨਰਗ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ।
ਇਹਨੂੰ ਭਾਈ ਅਨਕ ਕਹਿਣਾ, ਅਨਿਕ ਨਹੀਂ ਕਹਿਣਾ, ਅਦਕ ਲੱਗ ਜਾਂਦੀ ਹੈ। ਅਨਕ ਜੋਨ ਅਨੇਕਾਂ ਹੀ ਜੋਨਾਂ ਦਾ ਜਿਹੜਾ ਸੰਕਟ ਹੈ, ਅਨੇਕਾਂ ਜੋਨਾਂ ਦਾ ਨਰਕ ਰੂਪੀ ਸੰਕਟ, ਅਨੇਕਾਂ ਜੋਨੇ ਨਰਕ ਰੂਪ ਹਨ, ਇਹਨਾਂ ਦਾ ਸੰਕਟ ਕੀ ਹੈ, ਦੁੱਖ ਹੈ ਜਿਹੜਾ ਪੁੰਚਤ ਭੋਗ ਰਿਹਾ ਭੋਗੇਗਾ। ਤੇ ਜਮਾਂ ਦੀ ਧਰਮਰਾਜ ਦੀ ਸਾਸਨਾ ਤਾੜਨਾ, ਉਹ ਜਿਹੜਾ ਦੁੱਖ ਹੈ ਸਾਧ ਸਿੰਘ ਗਰਦ ਗਰਿਓ ਹੈ, ਨਰਕਾਂ ਦੇ ਟੋਏ ਵਿੱਚ ਪੈ ਕੇ ਗਲ ਜਾਏਗਾ। ਕਈ ਜਨਮ ਗਰਦ ਹਿਰ ਖਰਿਆ ਤੇ ਜਾਂ ਫਿਰ ਮਾਤੇ ਉਹਦੇ ਰੂਪੀ ਇਹ ਟੋਏ ਵਿੱਚ ਡਿੱਗ ਕੇ ਗਰਭ ਵਿੱਚ ਗਲਦਾ ਫਿਰੇਗਾ, ਜਠਰਾਜ ਨੂੰ ਫੂਕਦੀ ਰਹੇਗੀ।
ਪ੍ਰੇਮ ਭਗਤ ਉਧਰ ਹੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ।
ਅਖੀਰਲੀ ਤੁਕ ਹੈ ਸਾਧ ਸਿੰਘ ਜੀ, ਪ੍ਰੇਮਾ ਭਗਤੀ, ਜਿਹੜੀ ਭਗਤੀ ਪ੍ਰੇਮ ਦੇ ਨਾਲ ਕੀਤੀ ਜਾਵੇ। ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮਾ ਭਗਤੀ ਮਨਜ਼ੂਰ ਕੀਤੀ ਹੋਈ ਹੈ। ਪ੍ਰੇਮਾ ਭਗਤੀ, ਪ੍ਰੇਮ ਦੇ ਨਾਲ ਭਗਤੀ ਕਰਨੀ। ਭਗਤੀ ਬਹੁਤ ਸਾਰੇ ਲੋਕ ਕਰਦੇ ਹੈ, ਧੂਣੀਆਂ ਤਾਪਦੇ ਭਗਤੀ ਤਾਂ ਕਰਦੇ, ਪਰ ਉਹ ਪ੍ਰੇਮਾ ਭਗਤੀ ਨਹੀਂ ਹੈ। ਜਲ ਧਾਰੇ ਕਰਦੇ ਆ, ਪ੍ਰੇਮਾ ਭਗਤੀ ਨਹੀਂ ਹੈ। ਪ੍ਰੇਮ ਦੇ ਨਾਲ ਵਾਹਿਗੁਰੂ ਵਸ ਹੁੰਦਾ, ਜਿਹੜੇ ਪ੍ਰੇਮ ਦੇ ਨਾਲ ਭਗਤੀ ਕਰਨੀ ਹੈ। ਪ੍ਰੇਮ ਭਗਤ ਜਿਹੜੀ ਹੈ ਉਧਰ ਹੈ, ਜਿਹੜਾ ਪ੍ਰੇਮਾ ਭਗਤੀ ਕਰੇਗਾ ਉਹ ਭਾਈ ਤਰ ਜਾਏਗਾ। ਪ੍ਰੇਮ ਭਗਤ ਉਧਰ ਹੈ ਸੇ ਨਾਨਕ, ਗੁਰੂ ਸਾਹਿਬ ਕਹਿੰਦੇ ਉਹ ਤਰਨਗੇ ਭਾਈ ਜਿਹੜੇ ਪ੍ਰੇਮਾ ਭਗਤੀ ਕਰਨਗੇ। ਕਹਿੰਦੇ ਕਰ ਕਿਰਪਾ, ਜਿਹਦੇ ਉੱਤੇ ਵਾਹਿਗੁਰੂ ਨੇ ਆਪ ਹੀ ਕਿਰਪਾ ਕਰ ਦਿੱਤੀ, ਸੰਤ ਆ ਸੰਤ ਜਿਹੜੇ ਸੰਤ ਜਨ ਸ਼ਾਂਤ ਆਤਮਾ ਆਪ ਕਰਿਓ ਹੈ, ਉਹ ਸੰਤ ਆਤਮਾ ਜਿਹੜੇ ਸ਼ਾਂਤ ਆਤਮਾ ਨੂੰ ਆਪਣੇ ਬਣਾ ਲਿਆ, ਆਪਣੇ ਕਰ ਲਿਆ ਹੈ, ਵਾਹਿਗੁਰੂ ਨੇ ਆਪਣੇ ਬਣਾ ਲਿਆ। ਗੁਰੂ ਕਿਰਪਾ ਕਰੇ ਸਾਧ ਸੰਗਤ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਤੇ ਇੱਕ ਪ੍ਰੇਮੀ ਨੇ ਆ ਕੇ ਕਿਹਾ ਸੀ, ਕਵੀ ਸੀ, ਦਰਬਾਰ ਹੋ ਰਿਹਾ, ਪਤਾ ਲੱਗਿਆ ਵੀ ਲੱਖ ਲੱਖ ਰੁਪਇਆ ਇਨਾਮ ਦੇ ਦਿੰਦੇ ਆ, ਉਹ ਵੀ ਆ ਗਿਆ ਵਿਚਾਰੇ ਨੂੰ ਕਵਿਤਾ ਆਉਂਦੀ ਨਹੀਂ ਸੀ ਕੋਈ। ਮਹਾਰਾਜ ਦੇ ਸਾਹਮਣੇ ਆ ਕੇ ਖੜ ਗਿਆ, ਕਵੀਆਂ 'ਚ ਬਹਿ ਗਿਆ। ਮਹਾਰਾਜ ਕਹਿੰਦੇ ਬਈ ਤੂੰ ਸੱਜਣਾ ਕਵੀ ਹੈ? ਕਹਿੰਦਾ ਮਹਾਰਾਜ ਕਵੀ ਤਾਂ ਨਹੀਂ ਆਇਆ, ਪਰ ਉਹ ਮਾੜੀ ਕਵਿਤਾ ਲਿਆਇਆ ਮੈਂ ਬਣਾ ਕੇ। ਉਹ ਵਿਚਾਰਾ ਗਰੀਬੀ ਦੇ ਕਾਰਨ ਆਇਆ ਸੀ, ਮਹਾਰਾਜ ਨੇ ਸਮਝ ਲਿਆ ਵੀ ਇਹ ਲਾਲਚ ਦੇ ਵੱਸ ਹੋ ਕੇ ਆ। ਕਹਿੰਦੇ ਚੱਲ ਫਿਰ ਤੂੰ, ਤੈਨੂੰ ਇਹ ਮੌਕਾ ਦਿੰਦੇ ਹਾਂ ਪਹਿਲਾਂ ਸੁਣਾ ਕਵਿਤਾ। ਬਰਾਗ ਵਿੱਚ ਭਰ ਗਿਆ ਗਲ ਤੱਕ, ਅੱਖਾਂ 'ਚ ਪਾਣੀ ਭਰ ਗਿਆ, ਮਹਾਰਾਜ ਤੈਨੂੰ ਦੇਖੀ ਜਾਵੇ। ਕਹਿੰਦੇ ਕਹੇ ਵੀ ਕੁਛ ਐਂ ਕਰਕੇ ਉਂਗਲ, ਕਹਿੰਦਾ ਤੂੰ ਗਰੀਬ ਕੋ ਨਵਾਜ਼। ਫਿਰ ਚੁੱਪ ਕਰ ਗਿਆ। ਮਹਾਰਾਜ ਕਹਿੰਦੇ ਗਾਹਾਂ ਨਹੀਂ ਕਹਿਣਾ ਕੁਛ? ਕਹਿੰਦਾ ਤੂੰ ਗਰੀਬ ਕੋ ਨਵਾਜ਼। ਫਿਰ ਚੁੱਪ ਕਰ ਗਿਆ। ਮਹਾਰਾਜ ਕਹਿੰਦੇ ਕਵਿਤਾ ਹੀ ਨਹੀਂ ਗਿਆ? ਕਹਿੰਦਾ ਨਹੀਂ, ਹੋਰ ਵੀ ਹੈਗੀ। ਕਹਿੰਦੇ ਤੂੰ ਗਰੀਬ ਕੋ ਨਵਾਜ਼, ਮੈਂ ਗਰੀਬ ਤੇਰੋ। ਤੂੰ ਗਰੀਬਾਂ ਨੂੰ ਨਵਾਜਣ ਵਾਲਾ ਹੈ, ਤੇਰੇ ਦੁਆਰੇ 'ਤੇ ਅੱਜ ਕੋਈ ਗਰੀਬ ਆ ਗਿਆ। ਤੂੰ ਗਰੀਬ ਕੋ ਨਵਾਜ਼, ਮੈਂ ਗਰੀਬ ਤੇਰੋ। ਮਹਾਰਾਜ ਕਹਿੰਦੇ ਵਾਹ ਬਈ ਵਾਹ, ਤੇਰੀ ਕਵਿਤਾ ਦਾ ਸਵਾਲ ਤਾਂ ਵੱਖਰਾ ਹੀ ਹੈ। ਤੇ ਹੋਰ ਮਹਾਰਾਜ ਨੇ ਉਸੇ ਵੇਲੇ ਸਾਧ ਸਿੰਘ ਮੋਹਰਾਂ ਨੂੰ ਹੱਥ ਪਾਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਆਇਆ ਤਾਂ ਮਾਇਆ ਦੇ ਲਾਲਚ ਸੀ, ਪਰ ਮਿਟ ਗਿਆ, ਹੁਣ ਨਹੀਂ ਚਾਹੀਦੀ ਇਹ। ਕਹਿੰਦੇ ਹੁਣ ਕੀ ਚਾਹੀਦਾ? ਕਹਿੰਦਾ ਬਸ ਹੁਣ ਇੱਕ ਵਾਰੀ ਆਪਣੀ ਜ਼ਬਾਨ 'ਤੇ ਕਹਿ ਦਿਓ, ਹਾਲ ਤਾਂ ਮੈਂ ਕਿਹਾ ਨਾ ਵੀ ਮੈਂ ਤੁਹਾਡਾ ਬਣਿਆ, ਸੱਚੇ ਪਾਤਸ਼ਾਹ ਇੱਕ ਵਾਰੀ ਤੁਸੀਂ ਕਹਿ ਦਿਓ ਵੀ ਤੂੰ ਮੇਰਾ ਬਣ ਗਿਆ। ਤੂੰ ਗਰੀਬ ਕੋ ਨਵਾਜ਼, ਮੈਂ ਗਰੀਬ ਤੇਰੋ। ਬਸ ਇੱਕ ਵਾਰੀ ਇਤਨਾ ਕਹਿ ਦਿਓ ਕਿ ਤੂੰ ਗਰੀਬ ਮੇਰੋ, ਤੂੰ ਮੇਰਾ ਹੋ ਗਿਆ, ਬਸ ਸਭ ਕੁਛ ਮਿਲ ਗਿਆ ਮੈਨੂੰ, ਹੋਰ ਕੁਛ ਨਹੀਂ ਚਾਹੀਦਾ। ਇਉਂ ਸਾਧ ਸੰਗਤ ਜੀ ਕਰ ਕਿਰਪਾ ਸੰਤ ਆਪ ਕਰੇ ਉਹਦਾ, ਗੁਰੂ ਕਿਰਪਾ ਕਰਕੇ ਆਪਣੇ ਬਣਾ ਲੈਂਦਾ। ਇੱਥੇ ਸਮਾਪਤੀ ਹੈ। ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਮਾਰੀ, ਇਹ ਸੁਈਆ ਕੱਲ੍ਹ ਨੂੰ ਆਏਗਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨ ਦੀ ਇੱਥੇ ਸਮਾਪਤੀ।